ਕੰਨ ਸਫਲੇ ਹੋ ਰਹੇ ਹਨ। ਇਹਨਾਂ ਗਿਆਨ ਇੰਦਰੀਆਂ ਦੁਆਰਾ ਮਿਥਿਆ ਗਿਆਨ ਤਾਂ ਬਹੁਤ ਪ੍ਰਾਪਤ ਕਰਦਾ ਜੀਵ, ਸੱਤ ਦਾ ਗਿਆਨ ਪ੍ਰਾਪਤ ਕਰਨ ਵਾਸਤੇ ਇਹਦੇ ਅੰਦਰ ਜਾਂ ਇੱਛਾ ਨਹੀਂ ਪੈਦਾ ਹੋਈ ਅਜੇ, ਜਾਂ ਇਹਨੂੰ ਕਿਤੇ ਸਮਾਂ ਨਹੀਂ ਮਿਲਿਆ। ਬਹੁਤਾਤਰ ਮਿਥਿਆ ਗਿਆਨ ਦੇ ਮਗਰ ਸੰਸਾਰ ਲੱਗਿਆ ਹੋਇਆ ਹੈ। ਜਿਨ੍ਹਾਂ ਪਦਾਰਥਾਂ ਨੇ ਰਹਿਣਾ ਨਹੀਂ, ਨਾਸ਼ਵਾਨ ਹਨ, ਉਹਨਾਂ ਦੀ ਖੋਜ ਵਿੱਚ ਲੱਗਿਆ ਹੋਇਆ। ਧਰਤੀ ਦੀ ਖੋਜ ਹੈ, ਆਕਾਸ਼ ਦੀ ਖੋਜ ਹੈ, ਬੜੇ ਬੜੇ ਗਿਆਨੀ ਲੱਗੇ ਹੋਏ, ਜਿਹੜੇ ਵਿਗਿਆਨੀ ਨੇ, ਗ੍ਰਹਿ ਨਛੱਤਰਾਂ ਦੀ, ਤਾਰਿਆਂ ਦੀ ਖੋਜ ਹੈ, ਪਰ ਸਭ ਕੁਝ ਨਾਸ਼ ਹੋ ਜਾਣ ਵਾਲੇ ਪਦਾਰਥਾਂ ਦੀ ਖੋਜ ਹੈ। ਗੁਰੂ ਸਾਹਿਬ ਜੀ ਦਾ ਦਰਗਾਹੀ ਅੰਮ੍ਰਿਤ ਬਚਨ ਹੈ ਕਿ ਦ੍ਰਿਸ਼ਟ ਮਾਨ ਹੈ ਸਗਲ ਮਥੇ ਨਾ, ਜੋ ਦ੍ਰਿਸ਼ਟੀ ਆ ਰਿਹਾ ਸਭ ਕੁਝ ਮਿਥਿਆ ਹੋਇਆ। ਜਿਹੜੀ ਵਸਤੂ ਮਿਥਿਆ ਹੈ ਉਹਦਾ ਗਿਆਨ ਸੱਤ ਕਿਵੇਂ ਹੋ ਸਕਦਾ? ਮਿਥਿਆ ਵਸਤੂ ਦਾ ਗਿਆਨ ਵੀ ਮਿਥਿਆ ਹੀ ਹੈ। ਸੰਸਾਰ ਦਾ ਗਿਆਨ ਮਿਥਿਆ ਗਿਆਨ ਹੈ। ਇਸ ਵਾਸਤੇ ਸੱਤ ਨਿਰਤ ਬੂਝੇ ਜੇ ਕੋਈ, ਸੱਤ ਔਰ ਅਸੱਤ ਦਾ ਨਿਰਣਾ ਕੇਵਲ ਮਨੁੱਖਾ ਸਰੀਰ ਵਿੱਚ ਕਿਤੇ ਵੀ ਨਹੀਂ ਹੋ ਸਕਦਾ। ਸੱਤ ਅਸੱਤ ਦੇ ਵਿਚਾਰ ਦਾ ਅਵਸਰ 84 ਲੱਖ ਜੂਨਾਂ ਚ ਸਿਰਫ ਕੇਵਲ ਮਨੁੱਖ ਸਰੀਰ ਨੂੰ ਹੈ, ਇਹ ਅਧਿਕਾਰ ਹੀ ਨਹੀਂ ਕਿਸੇ ਹੋਰ ਜੂਨ ਵਿੱਚ। ਸੋ ਇਸ ਵਾਸਤੇ ਦੇਖੋ, ਇੱਕ ਬਾਤ ਬੜੀ ਸਪਸ਼ਟ ਹੈ ਕਿ ਮਨੁੱਖਾ ਸਰੀਰ ਵਾਰ ਵਾਰ ਸਾਨੂੰ ਮਿਲਣ ਵਾਲੀ ਵਸਤੂ ਨਹੀਂ ਹੈ। ਜਨਮਾਂ ਜਨਮਾਤਰਾਂ ਦੇ ਪੁੰਨ ਇਕੱਠੇ ਹੋਣ ਤੋਂ ਬਾਅਦ ਸਾਨੂੰ ਮਨੁੱਖਾ ਸਰੀਰ ਮਿਲੇ। ਫਿਰ ਮਨੁੱਖਾ ਸਰੀਰ ਦੇ ਜੇ ਇਸ ਨੂੰ ਥੋੜੀ ਜਿਹੀ ਵੀ ਵਿਚਾਰ ਦ੍ਰਿਸ਼ਟੀ ਨਾਲ ਵੇਖੀਏ ਤਾਂ ਜਿੰਨੀ ਵੀ ਮਨੁੱਖ ਕੋਲ ਜ਼ਿੰਦਗੀ ਹੈ ਉਹਦਾ ਅੱਧਾ ਹਿੱਸਾ ਰਾਤਾਂ ਨੇ ਖਤਮ ਕਰ ਦੇਣਾ, ਅੱਧੀ ਜ਼ਿੰਦਗੀ ਰਾਤਾਂ ਵਿੱਚ ਵੰਡੀ ਗਈ ਸਾਡੀ, ਅੱਧੀ ਜ਼ਿੰਦਗੀ ਸਾਡੀ ਸਰੀਰ ਦੇ ਆਰਾਮ ਨੇ, ਨੀਂਦ ਨੇ, ਉਹ ਸੰਸਾਰ ਤੋਂ ਵੀ ਤੋੜੀ ਹੋਈ ਹੈ। ਉਹਦੇ ਵਿੱਚ ਸੰਸਾਰ ਦਾ ਵੀ ਕੋਈ ਕੰਮ ਨਹੀਂ ਹੈ, ਪਰ ਉਹਦੇ ਵਿੱਚ ਨਾ ਸਿਮਰਨ ਹੈ, ਨਾ ਸਤਸੰਗਤ ਹੈ, ਨਾ ਕੋਈ ਪੁੰਨ ਕਰਮ ਹੈ, ਕੇਵਲ ਸਰੀਰ ਨੂੰ ਆਰਾਮ ਹੈ, ਦਿਮਾਗ ਨੂੰ ਆਰਾਮ ਹੈ। ਹੈ ਇਹ ਵੀ ਬੜਾ ਜ਼ਰੂਰੀ, ਇਹ ਨਹੀਂ ਵੀ ਸੌਣਾ ਨਹੀਂ ਹੈ। ਦਿਮਾਗ ਦੇ ਸੰਤੁਲਨ ਨੂੰ ਠੀਕ ਰੱਖਣ ਵਾਸਤੇ, ਜਿਵੇਂ ਸਰੀਰ ਨੂੰ ਠੀਕ ਰੱਖਣ ਵਾਸਤੇ ਖੁਰਾਕ ਜ਼ਰੂਰੀ ਹੈ, ਸੌਣਾ ਵੀ ਸਰੀਰ ਲਈ ਜ਼ਰੂਰੀ ਹੈ। ਪਰ ਥੋੜਾ ਜਿਹਾ ਵਿਚਾਰੀਏ, ਖਾਤ ਪੀਤ ਖੇਲਤ ਹਸਤ ਭਰਵੇਂ ਜਨਮ ਅਨੇਕ, ਖਾਣਾ ਪੀਣਾ ਸੌਣਾ ਹੱਸਣਾ ਇਹ ਤਾਂ ਸਭ ਕੁਝ ਯਾਦ ਹੈ, ਵਿਸਰ ਗਿਆ ਹੈ ਮਰਨਾ। ਅੱਧੀ ਜ਼ਿੰਦਗੀ ਸਾਡੀ ਨੀਂਦ ਨੇ ਖਤਮ ਕਰ ਦਿੱਤੀ ਤੇ ਜਿਹੜੀ ਬਾਕੀ ਦੀ ਜ਼ਿੰਦਗੀ ਹੈ ਉਹਦੇ ਵਿੱਚ ਕੁਝ ਹਿੱਸਾ ਬਾਲਕਨ ਦਾ ਹੈ, ਜਿਹਦੇ ਵਿੱਚ ਬੱਚੇ ਨੂੰ ਕੋਈ ਬੋਧ ਨਹੀਂ ਹੈ, ਉਹਦੇ ਚ ਕੋਈ ਸਤਕਰਮ ਕਰਨ ਦੀ ਤਾਂ ਗੁੰਜਾਇਸ਼ ਹੀ ਨਹੀਂ। ਉਹਦਾ ਸਰੀਰ ਵੀ ਮਾਤਾ ਪਿਤਾ ਦੇ ਸਹਾਰੇ ਪੜ ਰਿਹਾ ਹੈ। ਤੇ ਫਿਰ ਬਾਲਪਨ ਅਗਿਆਨਾ, ਅਗਿਆਨ ਦੇ ਵਿੱਚ ਲੰਘ ਰਹੇ, ਅਗਿਆਤ ਅਵਸਥਾ ਹੈ ਜਿਹਦੇ ਚ ਕੁਛ ਸਤਕਰਮ ਕਰਨ ਨੂੰ ਹੈ ਨਹੀਂ। ਕੋਈ ਨਿਤਰਿਆ ਧਰੂਮ ਪ੍ਰਹਲਾਦ ਵਰਗਾ, ਬਾਬਾ ਫਤਿਹ ਸਿੰਘ, ਬਾਬਾ ਜੋਰਾਵਰ ਸਿੰਘ ਵਰਗਾ, ਉਹ ਬਾਤ ਅਲੱਗ ਹੈ। ਫਿਰ ਜ਼ਿੰਦਗੀ ਦਾ ਇੱਕ ਹਿੱਸਾ ਜਿਹੜਾ ਪਿਛਲਾ ਪੜਾਅ ਹੈ, 60 ਵਰਿਆਂ ਤੋਂ ਬਾਅਦ ਬੁਢੇਪੇ ਦੇ ਆਉਣ ਦੀ ਗੱਲ ਗੁਰਬਾਣੀ ਕਿਹਾ, 60 ਕੇ ਬੁਢੇਪਾ ਆਵੇ। ਜਦੋਂ ਇੱਕ ਦਹਾਕਾ ਹੋਰ ਲੰਘਿਆ, 70 ਕਾ ਮੱਤ ਹੀ ਹੈ। ਜੇ 100 ਵਰਿਆਂ ਦੀ ਜ਼ਿੰਦਗੀ ਮੰਨ ਲਈਏ ਤਾਂ ਜ਼ਿੰਦਗੀ ਦਾ ਪਿਛਲਾ ਹਿੱਸਾ ਜਿਹੜਾ ਬੱਚੇ ਦੀ ਤਰ੍ਹਾਂ, ਇਹ ਵੀ ਕਿਸੇ ਦੇ ਸਹਾਰੇ ਕੱਟਣ ਦਾ। ਇਹ ਸਹਾਰਾ ਚੰਗਾ ਹੈ ਤਾਂ ਚੰਗੇ ਦਿਨ ਨਿਕਲ ਜਾਣਗੇ, ਜੇ ਸਹਾਰਾ ਚੰਗਾ ਨਹੀਂ ਤਾਂ ਦਿਨ ਚੰਗੇ ਨਹੀਂ ਨਿਕਲਦੇ। ਇਹ ਸਹਾਰਾ ਚੰਗੇ ਤੋਂ ਭਾਵ ਹੈ ਜੇ ਸੰਭਾਲਣ ਕਰਨ ਵਾਲੇ ਬੱਚੇ ਚੰਗੇ ਨੇ, ਸੇਵਕ ਚੰਗੇ ਨੇ। ਜੇ ਉਹ ਮਹਿੰਗਮੀ ਲੈਣ ਵਿੱਚ ਆ ਫਿਰ ਸੇਵਕ ਨੇ। ਨੀਂਦ, ਬਾਲਪਨ, ਬੁਢਾਪਾ, ਜ਼ਿੰਦਗੀ ਨੂੰ ਘਾਤ ਦੇਖੋ ਕਿੰਨੇ ਪਾਸੇ ਤੋਂ ਲੱਗਿਆ ਹੋਇਆ। ਜ਼ਿੰਦਗੀ ਨੂੰ ਖਤਮ ਕਰਨ ਵਾਲੀ ਨੀਂਦ, ਜ਼ਿੰਦਗੀ ਨੂੰ ਖਤਮ ਕਰਨ ਵਾਲਾ ਬਚਪਨ, ਜ਼ਿੰਦਗੀ ਨੂੰ ਖਤਮ ਕਰਨ ਵਾਲਾ ਬੁਢਾਪਾ, ਤੇ ਫਿਰ ਕਿਹੜੇ ਸਮੇਂ ਕਿਹੜੀ ਬਿਮਾਰੀ ਪੈਦਾ ਹੋ ਜਾਣੀ ਸਰੀਰ ਵਿੱਚ, ਇਹ ਵੀ ਕੋਈ ਗਾਰੰਟੀ ਨਹੀਂ। ਫਿਰ ਉਹ ਬਿਮਾਰੀ ਦੇ ਦਿਨ ਜਿਹੜੇ ਨੇ ਉਹ ਵੀ ਕੁਛ ਨਹੀਂ ਕਰਨ ਦਿੰਦੇ। ਜੇ ਜਵਾਨ ਅਵਸਥਾ ਹੈ, ਜਵਾਨ ਅਵਸਥਾ ਵਿੱਚ ਵਿਸ਼ੇ ਵਿਕਾਰ, ਖਾਣਾ ਪੀਣਾ ਠੀਕ ਨਾ ਆਉਣਾ, ਬਾਕੀ ਬੱਚਿਆਂ ਕੀ, ਜਿਸ ਮਕਸਦ ਲਈ ਸੰਸਾਰ ਵਿੱਚ ਆਏ ਉਹ ਬੱਚਿਆਂ ਕੀ ਸਾਡੇ ਕੋਲ। ਕੋਈ ਜ਼ਿੰਦਗੀ ਵਿਸ਼ੇ ਵਿਕਾਰਾਂ ਵਿੱਚ, ਜਵਾਨ ਅਵਸਥਾ ਵਿੱਚ ਨੇਰੀਆਂ ਨੇ ਇਸਦੀਆਂ, ਬਾਲਪਨ ਅਗਿਆਨ ਵਿੱਚ, ਬੁਢਾਪਾ ਬੇਬਸੀ ਵਿੱਚ, ਸਿਰ ਕੰਪਿਓ ਪਗ ਡਗ ਮਗਾਏ ਨੈਣ ਜੋਤ ਤੇ ਹੀਨ ਉਹਦੇ ਵਿੱਚ, ਨੈਣੋ ਨੀਲ ਬਹਿਰ ਤਨ ਕੀਨਾ ਭੈ ਕੇ ਦੁੱਧ ਬਾਂਦੀ ਰੁੱਧਾ ਖੰਡ ਸ਼ਬਦ ਨੀ ਉਤਰਿਆ ਕਿਆ ਕਰੇ ਪਰਾ। ਫਿਰ ਇਹਦੇ ਵਿੱਚ ਵੱਡਾ ਹਿੱਸਾ ਸੰਸਾਰ ਦੇ ਵਿਵਹਾਰ ਵਿੱਚ ਹੈ। ਵਿਵਹਾਰ ਧਰਮ ਦੀ ਕਿਰਤ, ਗੁਰੂ ਦਾ ਹੁਕਮ ਹੈ ਵੀ ਕਰਨੀ ਹੈ, ਅਪਜੀਤ ਕਾ ਵਾਸਤੇ ਹੈ। ਸਰੀਰ ਨੂੰ ਠੀਕ ਰੱਖਣ ਵਾਸਤੇ ਪੰਛੀ ਵੀ ਚੋਗਾ ਚੁਗਣ ਜਾਂਦੇ ਹੈ, ਪਸ਼ੂ ਵੀ ਘਾਹ ਚਰਨ ਦੇ ਲਈ ਜਾਂਦੇ ਹੈ, ਤੇ ਪੇਟ ਭਰਨ ਦੇ ਲਈ ਮਨੁੱਖ ਨੂੰ ਵੀ ਕੁਛ ਨਾ ਕੁਛ ਕਰਨਾ ਪਏਗਾ। ਕੋਈ ਡਿਊਟੀ ਕਰੇ ਵਿਹਲਾ ਰਹਿ ਕੇ ਖਾਣਾ ਪਾਪ, ਡਿਊਟੀ ਕਰਨੀ ਇਹ ਸਰੀਰ ਦਾ ਧਰਮ। ਕੋਈ ਡਿਊਟੀ ਕਰੋ ਸਰੀਰ ਵਿਹਲਾ ਰਹੇ। ਪਰ ਸਾਰੀ ਜ਼ਿੰਦਗੀ ਕੇਵਲ ਉਸ ਸਰੀਰ ਦੀ ਪਾਲਣਾ ਕਰਦੇ ਰਹੇ ਜਿਹੜਾ ਮਿੱਥਿਆ ਹੈ, ਅਣਖ ਯਤਨ ਕਰ ਕਾਇਆ ਪਾਲੀ ਮਰਤੀ ਵਾਰ ਅਗਨ ਸਮਝਾ ਦੇ ਪੱਲੇ ਕੀ ਪਿਆ। ਉਸ ਸਰੀਰ ਦੀ ਪਾਲਣ ਪੋਸ਼ਣ ਕੀਤੀ ਜਿਹੜਾ ਰਿਹਾ ਨਾ ਸਾਡੇ ਕੋਲ। ਜੀਵ ਆਤਮਾ ਰਿਹਾ, ਸਰੀਰ ਨਾ ਰਿਹਾ। ਜੀਵ ਆਤਮਾ ਰਿਹਾ, ਸੰਬੰਧੀ ਨਾ ਰਹੇ, ਘਰ ਨਹੀਂ ਰਿਹਾ, ਰਿਸ਼ਤੇਦਾਰ ਨਹੀਂ ਰਹੇ। ਇਸ ਕਰਕੇ ਇਹ ਮਿਥਿਆ ਗਿਆਨ ਨੇ, ਮਿਥਿਆ ਸੰਸਾਰ ਦੇ ਸੰਬੰਧੀਆਂ ਨੇ ਸਾਡਾ ਸੰਸਾਰ ਦੇ ਅੰਦਰ ਇੱਕ ਕਿਸਮ ਦਾ ਆਉਣਾ ਔਰ ਨਾ ਆਉਣਾ ਇੱਕ ਬਰਾਬਰ ਜਿਹਾ ਕਰ ਦਿੱਤਾ। ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਮਨਾਉਣ ਦਾ ਉਤਸਵ ਇਸ ਥਾਂ ਤੇ ਵੀ ਮਨਾਇਆ ਜਾ ਰਿਹਾ ਹੈ, ਹੋਰ ਥਾਵਾਂ ਤੇ ਵੀ ਮਨਾਇਆ ਜਾਣਾ ਹੈ। ਇਸ ਵਿਸ਼ੇ ਦੀ ਬਾਤ ਅਗਲੇ ਦਿਨਾਂ ਦੇ ਵਿੱਚ ਗੁਰੂ ਕਿਰਪਾ ਕਰੇ, ਜਿਹੜੀ ਗੱਲ ਕੱਲ ਆਰੰਭ ਹੋਈ ਸੀ ਆਪਾਂ ਉਹਨੂੰ ਥੋੜਾ ਜਿਹਾ ਅੱਗੇ ਹੋਰ ਤੋਰੀਏ। ਜ਼ਿੰਦਗੀ ਨੂੰ ਸਫਲ ਕਰਨ ਵਾਸਤੇ, ਸਤਸੰਗਤ ਵਿੱਚ ਕਾਮਯਾਬ ਹੋਣ ਵਾਸਤੇ, ਭਗਤੀ ਦੀ ਲਹਿਰ ਵਿੱਚ ਕਾਮਯਾਬ ਹੋਣ ਵਾਸਤੇ 5 ਅਜਿਹੇ ਗੁਣ ਹਨ ਜਿਨ੍ਹਾਂ ਤੋਂ ਬਿਨਾਂ ਨਾ ਭਗਤੀ ਸਫਲੀ ਹੋਵੇ, ਨਾ ਸਤਸੰਗਤ ਕੀਤੀ ਸਫਲੀ ਹੋਵੇ। ਔਰ ਇਹ 5 ਗੁਣ ਹਰ ਧਰਮੀ ਨੂੰ ਚਾਹੀਦੇ ਹੈ, ਭਾਵੇਂ ਉਹ ਮੁਸਲਿਮ ਹੈ, ਉਹਨੂੰ ਵੀ ਇਹ ਗੁਣ ਚਾਹੀਦੇ। ਉਹ ਤੋਂ ਬਿਨਾਂ ਉਹਦੀ ਇਬਾਦਤ ਵੀ ਖੁਦਾ ਦੀ ਕੀਤੀ ਕਿਸੇ ਲੇਖੇ ਨਹੀਂ। ਇਹ ਗੁਣ ਹਿੰਦੂ ਧਰਮ ਦੇ ਅੰਦਰ ਜੋ ਵੀਰ ਨੇ ਉਹਨਾਂ ਨੂੰ ਵੀ ਚਾਹੀਦੇ। ਜੈਨੀ ਹੈ, ਬੁੱਧੀ ਹੈ, ਪਾਰਸੀ, ਈਸਾਈ, ਮਿਸਾਈ, ਕੋਈ ਵੀ ਹੈ, ਸਿੱਖ ਹੈ, ਸਭ ਨੂੰ ਚਾਹੀਦੇ ਹੋ। ਵਰਤੋਂ ਦੀ ਗੱਲ, ਉਹਨਾਂ ਗੁਣਾਂ ਨੂੰ ਚਾਹੀਦਾ ਸਭ ਨੂੰ ਹੈ, ਜਿਵੇਂ ਧਨ ਸਭ ਨੂੰ ਚਾਹੀਦਾ, ਪਰ ਵਰਤੋਂ ਕੁ ਵਰਤੋਂ ਦਾ ਵਰਤ ਹੁੰਦਾ। ਪਹਿਲਾ ਗੁਣ ਜਿਹਦੀ ਵਿਆਖਿਆ ਕੱਲ੍ਹ ਆਪ ਜੀ ਨੇ ਸੁਣੀ ਸੀ, ਉਹ ਸੀ ਸ਼ਰਧਾ। ਸ਼ਰਧਾ ਦਾ ਅਰਥ ਹੈ ਵਿਸ਼ਵਾਸ। ਕੱਲ੍ਹ ਆਪਣਾ ਕੱਲ੍ਹ ਦੀ ਵਿਚਾਰ ਦਾ ਕੇਂਦਰ ਬਿੰਦੂ ਕੇਵਲ ਇੱਕੋ ਹੀ ਸ਼ਬਦ ਸੀ, ਸ਼ਰਧਾ। ਸ਼ਰਧਾ ਇੱਕ ਧਨ ਹੈ। ਜਿੱਥੇ ਧਨ ਹੁੰਦਾ ਉੱਥੇ ਚੋਰੀ ਵੀ ਹੁੰਦੀ ਹੈ, ਜਿੱਥੇ ਧਨ ਹੁੰਦਾ ਉੱਥੇ ਹੀਰਾਫੇਰੀ ਹੋ ਜਾਂਦੀ ਹੈ, ਡਾਕਾ ਵੀ ਪੈਂਦਾ। ਧਨ ਨੂੰ ਲੁੱਟਣ ਵਾਲੇ ਉਹਨਾਂ ਦੀ ਧਨ ਤੇ ਨਿਗਾਹ ਹੁੰਦੀ ਹੈ। ਜੇ ਕਿਤੇ ਧਨ ਤੇ ਲੋਕਾਂ ਦੀ ਨਿਗਾਹ ਨਾ ਹੋਵੇ ਤਾਂ ਗੋਲਕ ਨੂੰ ਜਿੰਦਾ ਲਾਉਣ ਦੀ ਲੋੜ ਕੋਈ ਨਹੀਂ, ਕਿਉਂਕਿ ਤਾਂ ਗੁਰਦੁਆਰੇ ਦੇ ਪੈਸੇ ਨੇ। ਇਹਨੂੰ ਜਿੰਦਾ ਕਿਉਂ ਲਾਇਆ ਜਾਂਦਾ ਹੈ? ਲੋਕਾਂ ਨੂੰ ਪਤਾ ਵੀ ਇਹਦੇ ਵਿੱਚ ਪੈਸੇ, ਪਰ ਗੋਲਕਾਂ ਭੰਨੀਆਂ ਜਾਂਦੀਆਂ ਨੇ, ਗੋਲਕਾਂ ਤੋੜੀਆਂ ਜਾਂਦੀਆਂ ਨੇ, ਗੋਲਕਾਂ ਦੇ ਵਿੱਚੋਂ ਕਈ ਤਰੀਕਿਆਂ ਨਾਲ ਪੈਸੇ ਨਿਕਾਲੇ ਜਾਂਦੇ ਨੇ। ਇੱਧਰ ਬਾਹਰਲੇ ਮੁਲਕਾਂ ਦੇ ਵਿੱਚ ਜਿੰਨੇ ਬਾਕੀ ਦੇ ਸਾਧਨ ਸੌਖੇ ਨੇ, ਚੋਰਾਂ ਦੇ ਸਾਧਨ ਵੀ ਬੜੇ ਸੌਖੇ ਨੇ, ਫੜਨ ਵਾਲਿਆਂ ਦੇ ਵੀ ਸਾਧਨ ਸੌਖੇ। ਅਮਰੀਕਾ ਫੜਿਆ ਸੀ, ਉੱਥੇ ਕੈਮਰਾ ਲਾ ਕੇ ਉਹਨਾਂ ਚ ਤਾਂ ਕਿਹਾ ਹੀ ਨਹੀਂ ਕੁਛ, ਫਿਰ ਉਹਨੂੰ ਬਹਾ ਲਿਆ ਵੀ ਤੂੰ ਪੈਸੇ ਕੱਢਣਾ, ਕਹਿੰਦਾ ਨਹੀਂ। ਕਹਿੰਦੇ ਚਲੋ ਅਸੀਂ ਝੂਠ ਬੋਲ ਸਕਦੇ ਹਾਂ, ਪਰ ਕੈਮਰਾ ਤਾਂ ਨਹੀਂ ਝੂਠ ਬੋਲਦਾ, ਵੀ ਆ ਤੂੰ ਆਪ ਦੇਖ ਲਾ ਆਪਣੀ ਕਰਤੂਤ ਲਾ ਦਿੱਤਾ, ਫਿਰ ਮੰਨ ਗਿਆ। ਕਹਿਣ ਤੋਂ ਭਾਵ ਜਿੱਥੇ ਧਨ ਹੈ ਉੱਥੇ ਚੋਰੀ ਹੈ। ਸ਼ਰਧਾ ਵੀ ਇੱਕ ਧਨ ਹੈ, ਇਹਨੂੰ ਚੁਰਾਉਣ ਵਾਸਤੇ ਲੋਕ ਬਿਲਕੁਲ ਉਹੀ ਕੁਛ ਕਰਦੇ ਆ ਜਿਵੇਂ ਚਲਾਕੀ ਚੋਰ ਕਰਦਾ, ਉਸੇ ਤਰ੍ਹਾਂ ਸ਼ਰਧਾ ਨੂੰ ਲੁੱਟਣ ਵਾਸਤੇ ਗੁਰੂ ਗ੍ਰੰਥ ਸਾਹਿਬ ਤੋਂ ਤੋੜ ਕੇ ਸ਼ਰਧਾ ਨੂੰ ਆਪਣੇ ਨਾਲ ਜੋੜਨ ਵਾਸਤੇ ਇੱਥੇ ਵੀ ਵੰਚਕ ਕਿਰਿਆ ਜਿਹੜੀ ਚੱਲ ਰਹੀ ਹੈ, ਵੰਚਕ ਲੋਕ ਜਿਹੜੇ ਨੇ, ਠੱਗ ਲੋਕ, ਤੇ ਉਹ ਵੀ ਐਸਾ ਕੁਛ ਕਰ ਰਹੇ। ਸਿੱਖ ਦੀ ਸ਼ਰਧਾ ਕੇਵਲ ਗੁਰੂ ਵਾਸਤੇ ਜਾਂ ਸਤਸੰਗਤ ਵਾਸਤੇ ਹੈ, ਨਾਮ ਜਪਣ ਵਾਲਿਆਂ ਵਾਸਤੇ ਹੈ, ਸਿਮਰਨ ਕਰਨ ਵਾਲੇ, ਜਿਹੜੇ ਅਭਿਆਸ ਕਰਨ ਵਾਲੇ, ਜੋ ਕੁਛ ਗੁਰਬਾਣੀ ਕਹਿੰਦੀ ਹੈ ਅਸੀਂ ਉਹਦੇ ਤੇ ਅਮਲ ਕਰਨਾ। ਤੋ ਸ਼ਰਧਾ ਦੀ ਬਾਤ ਕੱਲ ਸੰਪੰਨ ਹੋ ਗਈ ਸੀ। ਦੂਸਰਾ ਗੁਣ ਕਿਹੜਾ ਹੈ? ਸ਼ਰਧਾ ਤੋਂ ਬਾਅਦ ਹੈ ਭਾਵਨਾ। ਭਾਵਨਾ ਜਿਹੜਾ ਪ੍ਰੇਮ ਵਾਚਕ ਸ਼ਬਦ ਹੈ, ਭਾਵ ਸ਼ਬਦ ਹੀ ਪ੍ਰੇਮ ਨੂੰ ਕਹਿੰਦੇ। ਗੁਰਬਾਣੀ ਦੇ ਵਿੱਚ ਭਾਉ ਤੇ ਭਾਉ ਦੋ ਸ਼ਬਦ ਆਉਂਦੇ ਨੇ। ਜੇ ਭੱਬੇ ਨੂੰ ਕੰਨਾ ਲੱਗਿਆ ਹੋਵੇ ਤਾਂ ਪ੍ਰੇਮ ਦਾ ਵਾਚਕ ਬਣ ਜਾਂਦਾ ਹੈ, ਜੇ ਭੱਬੇ ਨੂੰ ਕੰਨਾ ਨਾ ਹੋਵੇ ਤਾਂ ਡਰ ਦਾ ਵਾਚਕ ਬਣ ਜਾਂਦਾ ਹੈ। ਅੱਖਰ ਹੋਈ ਭਾਵਨਾ ਸ਼ਬਦ ਜਿਹੜਾ ਹੈ ਪ੍ਰੇਮ ਹੈ। ਔਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਜੋ ਭਾਵਨਾ ਤੋਂ ਰਹਿਤ ਹੈ, ਜਿਹੜੇ ਹਿਰਦੇ ਨੂੰ ਭਾਵਨਾ ਨਹੀਂ ਹੈ, ਉਹ ਪਰਮਾਤਮਾ ਨੂੰ ਪ੍ਰਾਪਤ ਨਹੀਂ ਕਰ ਸਕਦਾ। ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਆਪਣੀ ਰਚਨਾ ਦੇ ਅੰਦਰ, ਆਪਣੀ ਸ੍ਰੀ ਮੁਖ ਬਾਣੀ ਦੇ ਅੰਦਰ ਮਹਾਰਾਜ ਸਾਹਿਬ ਜੀ ਨੇ ਪਾਵਨ ਵਚਨ ਉਚਾਰਨ ਕੀਤਾ, ਭਾਵਨਾ ਵਿਹੀਨ ਕੈਸੇ ਪਾਵੇ ਜਗਦੀਸ਼ ਕੌ। ਜਿਹਨੂੰ ਭਾਵਨਾ ਨਹੀਂ ਉਹ ਕਿਵੇਂ ਪਾਏਗਾ ਪਰਮਾਤਮਾ ਨੂੰ? ਭਾਵ ਨਹੀਂ ਪਾ ਸਕਦਾ। ਭਾਵੋ ਹੀ ਵਿਦਤੇ ਦੇਵਾ, ਭਾਵਨਾ ਰੱਬ ਨੂੰ ਪ੍ਰਗਟ ਕਰ ਲੈਂਦੀ, ਪ੍ਰਤੱਖ ਰੂਪ ਦੇ ਵਿੱਚ ਪ੍ਰਗਟ ਕਰ ਲੈਂਦੀ। ਭਾਵਨਾ ਦੇ ਵਸ ਹੋ ਕੇ ਚਰਨ ਸ਼ਰਨ ਗੁਰ ਏਕ ਪਿੰਡਾ ਜਾਏ, ਚਲ ਸਤਿਗੁਰੂ ਕੋਟ ਪਿੰਡਾ ਅੱਗੇ ਹੋਏ ਲੈ, ਭਾਵਨਾ ਹੀ ਆਉਣ। ਇਹ ਵੀ ਬੜਮੁੱਲਾ ਗੁਣ ਹੈ, ਭਾਵਨਾ ਤੋਂ ਬਿਨਾਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਇਸ ਕਰਕੇ ਇਸ ਘਰ ਦੇ ਵਿੱਚ ਆਉਣ ਵਾਲੇ ਨੂੰ ਜਿੱਥੇ ਸ਼ਰਧਾ ਚਾਹੀਦੀ ਹੈ, ਯਾਨੀ ਗੁਰੂ ਤੇ ਵਿਸ਼ਵਾਸ, ਜਿਹਨੂੰ ਵਿਸ਼ਵਾਸ ਹੈ, ਭਰੋਸਾ ਹੈ, ਜਾ ਕੇ ਮਨ ਗੁਰ ਕੀ ਪ੍ਰਤੀ ਇਸ ਜਨ ਆਵੇ ਹਰ ਸੁਰੱਖੀ ਨਾਮ ਵੀ ਚਿੰਤਨ ਕਰੇ। ਜਿਹਨੂੰ ਗੁਰੂ ਗ੍ਰੰਥ ਸਾਹਿਬ ਤੇ ਸ਼ਰਧਾ ਨਹੀਂ, ਗੁਰੂ ਗ੍ਰੰਥ ਸਾਹਿਬ ਤੇ ਵਿਸ਼ਵਾਸ ਨਹੀਂ, ਉਹ ਕਿੰਤੂ ਵੀ ਕਰੇਗਾ ਗੁਰੂ ਗ੍ਰੰਥ ਸਾਹਿਬ ਤੇ। ਟੇਢੇ ਤਰੀਕਿਆਂ ਨਾਲ ਬਾਕੀ ਦੇ ਧਰਮਾਂ ਦੇ ਟੇਢੇ ਤਰੀਕਿਆਂ ਨਾਲ ਤਾਂ ਕਰਦੇ ਹੀ ਹੈ, ਪਰ ਕੁਛ ਤੇ ਤਰੀਕਿਆਂ ਦੇ ਨਾਲ ਵੀ ਕਰਦੇ। ਭਾਵਨਾ ਨੂੰ ਮੁਕੰਮਲ ਕਰਨ ਵਾਸਤੇ ਗੁਰੂ ਨੇ ਦਰਗਾਹੀ ਹੁਕਮ ਸੁਣਾ ਦਿੱਤਾ ਕਿ ਜਿਹੜੀ ਗੁਰਦਾ ਗੱਦੀ ਤੇ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਮੇਰੇ ਸਰੀਰ ਤੱਕ ਇਸ ਗੁਰਗੱਦੀ ਦੇ ਉੱਤੇ ਸਹਾਇਮਾਨ ਹੁੰਦੇ ਰਹੇ, ਅੱਜ ਉਸ ਗੁਰਦਾ ਗੱਦੀ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਹਾਇਮਾਨ ਕਰ ਦਿੱਤਾ। ਪਰ ਇਹ ਗੁਰੂ ਕਦੇ ਦੇਹ ਨਹੀਂ ਬਦਲੇਗਾ, ਤੁਹਾਨੂੰ ਦੁਬਾਰੇ ਕਿਸੇ ਹੋਰ ਗੁਰੂ ਦੀ ਲੋੜ ਨਹੀਂ ਪਏਗੀ। ਅਰ ਇਹਨੂੰ ਮੰਨਣਾ ਤੇ ਪੂਜਣਾ ਕਿਵੇਂ ਹੈ? ਪ੍ਰਗਟ ਮਨ, ਪ੍ਰਗਟ ਦੇਹ ਦੀ ਤਰ੍ਹਾਂ ਮੰਨਣਾ ਹੈ। ਮੰਨਣ ਦੇ ਵਿੱਚ, ਭਾਵਨਾ ਦੇ ਵਿੱਚ ਕੋਈ ਅੰਤਰਾ ਨਹੀਂ ਹੋਏਗਾ। ਗੁਰੂ ਦਾ ਸਰੂਪ ਮੰਨ ਕੇ ਮੱਥਾ ਟੇਕਣਾ ਅਰ ਪ੍ਰਗਟ ਮੰਨ ਕੇ ਮੱਥਾ ਟੇਕਣਾ, ਪ੍ਰਗਟ ਗ੍ਰੰਥੀ ਦੇ ਕਿਹਾ, ਇਹ ਭਾਵਨਾ ਚਾਹੀਦੀ। ਤੇ ਅੱਜ ਸੰਸਾਰ ਦੀ ਸ਼ੰਕਾ ਕਰਨ ਵਾਲੇ, ਬੇਲੋੜੀਆਂ ਗੱਲਾਂ ਕਰਨ ਵਾਲਿਆਂ ਨੇ ਤੇ ਇੱਥੇ ਤੱਕ ਵੀ ਪਹੁੰਚ ਕਰ ਲਈ ਹੈ ਕਿ ਚੌਰ ਕਰਨਾ ਜਿਹੜਾ ਹੈ ਕਹਿੰਦੇ ਇਹ ਗੁਰਮਤਿ ਤੋਂ ਉਲਟ ਹੈ। ਇਹ ਕਿਹਾ ਇੱਕ ਅਮੈਰੀਕਾ ਦੇ ਵਿੱਚ ਜਿਹੜਾ ਆਪਣੇ ਆਪ ਨੂੰ ਬਹੁਤ ਅਕਲ ਵਾਲਾ ਬੰਦਾ ਸੀ, ਗੁਰਦੁਆਰੇ ਵਿੱਚ ਕਿਹਾ ਉਹਨੇ, ਇਹ ਵੀ ਨਹੀਂ ਕਿ ਬਾਹਰ ਕਿਹਾ। ਔਰ ਸਾਡੇ ਧਰਮ ਦੇ ਵਿੱਚ ਹੈ ਉਹ, ਕੋਈ ਇਹ ਨਹੀਂ ਆ ਵੀ ਮੁਸਲਮਾਨ ਹੈ ਜਾਂ ਕੋਈ ਹਿੰਦੂ ਹੈ, ਕੋਈ ਦੂਜਾ ਤੀਜਾ ਨਹੀਂ। ਪ੍ਰਮਾਣ ਕੀ ਦਿੱਤਾ? ਕਹਿੰਦਾ ਪਵਣ ਚਵਰੋ ਕਰੇ, ਜਦੋਂ ਮਹਾਰਾਜ ਨੇ ਕਹਿ ਦਿੱਤਾ ਵੀ ਪੌਣ ਚੌਰ ਕਰ ਰਹੀ ਹੈ, ਫਿਰ ਕਹਿੰਦੇ ਇਹ ਤੁਸੀਂ ਚੌਰ ਬਣਤੀ ਕਿਉਂ ਲਾਈ ਜਾਂਦੇ? ਕਿੰਤੂ ਕਰਨ ਵਾਲੇ ਜਿਹੜੇ ਉਹ ਤਾਂ ਆਪ ਗਏ ਔਰ ਹੁਣ ਖੋਵੇ, ਆਗ ਲਗਾਏ ਮੰਦਰ ਮੈਂ ਸੋਵੇ, ਆਪਣੀ ਸ਼ਰਧਾ ਖਤਮ ਹੋ ਗਈ, ਦੂਜਿਆਂ ਦੀ ਖਤਮ ਕਰੂਗਾ। ਇਸ ਕਰਕੇ ਐਸੇ ਪੁਰਸ਼ਾਂ ਦੇ ਕੋਲੋਂ ਬਚ ਕੇ ਆਪਣੇ ਜੀਵਨ ਨੂੰ ਬਚਾ ਕੇ ਰੱਖਣਾ, ਜਿਵੇਂ ਕਾਲੇ ਬਰਤਨ ਤੋਂ ਬਚਾ ਕੇ ਰੱਖਣਾ ਨਾ ਵੀ ਕਿਤੇ ਦਾਗ ਨਾ ਲੱਗ ਜਾਏ, ਇਹਨਾਂ ਲੋਕਾਂ ਤੇ ਵੀ ਬਚ ਕੇ ਰਹਿਣਾ ਪਏ। ਗੁਰੂ ਸਾਹਿਬ ਨੇ ਇਹ ਕਿਉਂ ਕਹਿ ਦਿੱਤਾ ਵੀ ਬਿਨ ਸਾਧੂ ਜੋ ਜੀਵਨ ਹੈ ਤੇ ਤੋਂ ਵਿਰਥਾ, ਸਿਮਰਨ ਕਰਨ ਵਾਲਾ ਸਿਮਰਨ ਦੀ ਬਾਤ ਕਰੇ। ਸਿਮਰਨ ਕਰਨ ਵਾਲਿਆਂ ਦੀ ਵਡਿਆਈ ਹੈ ਜਾਂ ਸਿਮਰਨ ਦੀ ਵਡਿਆਈ ਹੈ, ਰੱਬ ਦੀ ਹੈ ਜਾਂ ਰੱਬ ਦੇ ਪਿਆਰਿਆਂ ਦੀ, ਗੁਰੂ ਗ੍ਰੰਥ ਸਾਹਿਬ ਵਿੱਚ। ਇਸ ਕਰਕੇ ਸ਼ਰਧਾ ਭਾਵਨਾ, ਤੀਸਰੇ ਨੰਬਰ ਤੇ ਨਿਰਵਾਣਤਾ। ਨਿਰਵਾਣਤਾ ਕਹਿੰਦੇ ਨੇ ਨਿਰਹੰਕਾਰਤਾ, ਹੰਕਾਰ ਤੋਂ ਰਹਿਤ ਜੀਵਨ। ਇਹ ਬਹੁਤ ਵੈਸੇ ਔਖੀ ਬਾਤ ਹੈ, ਹੰਕਾਰ ਜਿਹੜਾ ਹੈ ਇਹਦਾ ਇੱਕ ਜੀਵ ਤੇ ਪ੍ਰਭਾਵ ਐਸਾ ਹੈ ਕਿ ਐਂ ਲੱਗਦਾ ਕਿ ਹੰਕਾਰ ਨੇ ਜੀਵ ਨੂੰ ਕਾਬੂ ਕੀਤਾ ਹੋਇਆ, ਜੀਵ ਦੇ ਇਹ ਕਾਬੂ ਨਹੀਂ ਆ ਰਿਹਾ। ਜਦ ਕੁਛ ਪਾਵੇ ਤਬ ਗਰਵ ਕਰਦਾ, ਜਦੋਂ ਕੁਛ ਮਿਲੇ ਉਦੋਂ ਹੀ ਹੰਕਾਰ ਕਰਦਾ। ਤੇ ਮਹਾਰਾਜ ਸਾਹਿਬ ਜੀ ਨੇ ਨਿਰਮਾਣਤਾ ਦਾ ਜੀਵਨ ਦੇਣ ਵਾਸਤੇ ਕਹਿੰਦੇ ਜਿਸਕੇ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋ ਵਿਸਵਾਨ, ਜੋ ਜਾਣਦਾ ਮੈਂ ਜੋਵਨ ਬੰਕ ਸੋ ਵਿਸਤਾ ਕਰਨ, ਆਪਸ ਕੋ ਕਰਮਬੰਧ ਕਹਾਵੇ, ਜਨਮ ਮਰੇ ਕੋ ਜੋਨ ਪਰਮਾਵੇ, ਧਨ ਭੂਮ ਕਾ ਜੋ ਕਰੇ ਗੁਮਾਨ, ਸੋ ਪੂਰਖ ਅੰਧਾ ਅਗਿਆਨ। ਹੁਣ ਅਖੀਰ ਚ ਰਿਜ਼ਲਟ ਕੀ ਕਰਦੇ? ਕਰ ਕਿਰਪਾ ਜਿਸਕੇ ਹਿਰਦੇ ਗਰੀਬੀ ਵਸਾਵੇ, ਗਰੀਬੀ ਦਾ ਅਰਥ ਹੈ ਨਿਮਰਤ। ਨਾਨਕ ਇਹਾਂ ਮੁਕਤ ਆਗੇ ਸੁਖ ਪਾਵੇ, ਜਿਹੜਾ ਹੰਕਾਰੀ ਹੈ ਹੰਕਾਰੀ ਨੂੰ ਦੁੱਖ ਭੋਗ ਹੈ, ਤੁਹਾਡੇ ਕਰ ਕਰੂੰਗਾ। ਸ਼ਰਧਾ ਭਾਵਨਾ ਨਿਰਮਾਣਤਾ, ਜਿਹੜੀ ਨਿਰਹੰਕਾਰਤਾ, ਨਾ ਆਪਣੇ ਸੁੰਦਰ ਸਰੀਰ ਦਾ ਮਾਣ ਕਰਨਾ, ਨਾ ਉੱਚੇ ਖਾਨਦਾਨ ਦਾ, ਨਾ ਉੱਚੇ ਅਹੁਦੇ ਦਾ, ਨਾ ਰੁਪਏ ਪੈਸੇ ਦਾ, ਨਾ ਆਪਣੇ ਪਰਿਵਾਰ ਦਾ, ਪੁੱਤਰਾਂ ਧੀਆਂ ਦਾ, ਕਿਸੇ ਤਰ੍ਹਾਂ ਦਾ ਵੀ ਕੋਈ ਅਹੰਕਾਰ ਜਿਹੜਾ ਸਾਡੇ ਸਾਥ ਨਾ ਆਵੇ। ਜੇ ਸਾਥ ਉਹ ਰਹਿੰਦਾ ਤਾਂ ਉਹਨੂੰ ਕਹਿ ਦੇਣਾ ਵੀ ਆ ਸੰਗਤ ਦੇ ਜੋੜਿਆਂ ਦੇ ਵਿੱਚ ਹੀ ਰਹਿ ਤੂੰ ਇੱਥੇ, ਮੈਂ ਹੁਣ ਨਿਰਹੰਕਾਰ ਹੋ ਕੇ ਗੁਰੂ ਨਾਨਕ ਦੇ ਘਰ ਜਾਣਾ ਹੁੰਦਾ। ਗੁਰੂ ਨਾਨਕ ਕੋ ਘਰ ਹੈ ਸਦਮੀਵਾ, ਸ਼ਰਧਾ ਭਾਵਨਾ ਨਿਰਮਾਣਤਾ, ਜਾਣੀ ਇਹ ਗੁਣ ਐਸਾ ਹੈ ਜਿੱਥੇ ਧਰਤੀ ਦਾ ਤਲ ਨੀਵੇਂ ਉੱਥੇ ਪਾਣੀ ਆਪਣੇ ਆਪ ਆ ਜਾਂਦਾ, ਜਿੱਥੇ ਧਰਤੀ ਉੱਚੀ ਹੈ ਉੱਥੇ ਬੰਨ ਕੇ ਵੀ ਲਿਜਾਈਏ ਪਾਣੀ ਕੱਢਦਾ ਨਹੀਂ। ਨੀਵੇਂ ਹਿਰਦੇ ਵਿੱਚ ਸਿਮਰਨ ਆਪਣੇ ਆਪ ਚੱਲਣਾ ਸ਼ੁਰੂ ਹੋ ਜਾਂਦਾ, ਹੰਕਾਰੀ ਦੇ ਹਿਰਦੇ ਵਿੱਚ ਯਤਨ ਕਰਿਆ ਵੀ ਨਹੀਂ ਚੱਲਦਾ। ਸ਼ਰਧਾ ਭਾਵਨਾ ਨਿਰਮਾਣਤਾ, ਚੌਥੇ ਹੈ ਸਾਵਧਾਨਤਾ। ਸਾਵਧਾਨਤਾ ਜਿਹੜਾ ਇਹ ਦੋ ਤਰ੍ਹਾਂ ਦੀ ਹੈ, ਇੱਕ ਤਾਂ ਸਾਵਧਾਨ ਰਹਿਣਾ ਸਰੀਰ ਤੱਕ ਵੀ ਆਲਸ ਤੋਂ ਰਹਿਤ ਹੋਵੇ ਸਰੀਰ ਜਦੋਂ ਸਤਸੰਗ ਵਿੱਚ ਬੈਠਣਾ, ਸਾਵਧਾਨ ਜੋ ਵਿਚਾਰ ਚੱਲਦੀ ਹੈ ਸਰੀਰ ਨੂੰ ਆਲਸ ਨਾ ਆਵੇ, ਇਹ ਵੀ ਸਾਵਧਾਨ ਰਹਿਣਾ ਕਿ ਜੋ ਵਿਚਾਰ ਚੱਲਦੀ ਹੈ ਪੂਰਾ ਪੂਰਾ ਧਿਆਨ ਉਹਦੇ ਵਿੱਚ ਹੋਣਾ ਚਾਹੀਦਾ। ਪੰਜਵੀਂ ਮਨ ਦੀ ਇਕਾਗਰ, ਇਹ ਪੰਜ ਗੁਣਾਂ ਦੇ ਨਾਲ ਸਾਡਾ ਸਤਸੰਗਤ ਦੇ ਵਿੱਚ ਆਉਣਾ ਸਫਲ ਹੁੰਦਾ ਹੈ। ਇਹ ਹੈ ਸਤਸੰਗਤ ਦੇ ਵਿੱਚ ਪ੍ਰਵੇਸ਼ ਕਰਨ ਵਾਲੇ ਵਾਸਤੇ, ਜਿਵੇਂ ਐਡਮਿਸ਼ਨ ਦੇ ਕੁਛ ਸਕੂਲਾਂ ਦੇ ਆਪਣੇ ਕੁਛ ਨਿਯਮ, ਤੇ ਇਸੇ ਤਰ੍ਹਾਂ ਗੁਰੂ ਨਾਨਕ ਦੇ ਘਰ ਦੇ ਦਾਖਲੇ ਦੀ ਵੀ ਜਿਹੜੀ ਬਾਤ ਹੈ ਉਹਦੇ ਵਿੱਚ ਇਹ ਕੁਛ ਗੁਣ, ਜਿਨ੍ਹਾਂ ਗੁਣਾਂ ਦੁਆਰਾ ਹੀ ਅਸੀਂ ਇੱਥੇ ਦਾਖਲ ਹੋ ਸਕਦੇ ਹਾਂ। ਸਰੀਰ ਦਾ ਆ ਜਾਣਾ ਇਹ ਕੋਈ ਦਾਖਲ ਹੋਣਾ ਨਹੀਂ, ਸਾਂਝ ਕਰੀਜਾ ਗੁਣੇ ਹੀ ਚੇਲੀ ਚਾਰ ਠਾਕ ਗੁਣ ਚੱਲੀ ਹੈ। ਉਸ ਤੋਂ ਬਾਅਦ ਹੈ ਫਿਰ ਸਤਸੰਗਤ ਦੀ ਬਾਤ। ਸਤਸੰਗਤ ਦੀ ਪਰਿਭਾਸ਼ਾ ਕੀ ਹੈ, ਸਤਸੰਗਤ ਦੀ ਕਿਸਮ ਕੀ ਹੈ, ਇਹ ਸਭ ਕੁਛ ਗੁਰਬਾਣੀ ਦੇ ਅੰਦਰ ਹੈ। ਗੁਰਬਾਣੀ ਦਾ ਸੰਪੂਰਨਤਾ ਦਿਵਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਔਰ ਪਹਿਲਾ ਪ੍ਰਕਾਸ਼ ਜਿਹੜਾ ਇਤਿਹਾਸ ਦੇ ਮੁਤਾਬਕ ਉਹ ਦਿਹਾੜਾ ਭਾਵੇਂ ਲੰਘ ਚੁੱਕਿਆ, ਮਨਾਉਣ ਦੀ ਕੋਈ ਮਨਾਹੀ, ਜਦੋਂ ਮਰਜ਼ੀ ਮਨਾ ਸਕਦੇ, ਪਾਬੰਦੀ ਕੋਈ ਨਹੀਂ। 1661 ਬਿਕਰਮੀ ਸੰਮਤ ਭਾਦਰੋਂ ਸੁਦੀ ਏਕਮ ਦਾ ਦਿਹਾੜਾ ਜਿਹੜਾ ਹੈ, ਥਾਂ ਥਾਂ ਇਤਿਹਾਸਾਂ ਦੇ ਵਿੱਚ ਇੱਕ ਥਾਂ ਨਹੀਂ ਸੈਂਕੜੇ ਥਾਂ ਤੇ ਤੁਹਾਨੂੰ ਭਾਦਰੋਂ ਸੁਦੀ ਏਕਮ ਲਿਖੀ ਹੋਈ ਮਿਲੇਗੀ। ਬਾਕੀ ਜਦੋਂ ਵੀ ਕੋਈ ਕਿਤੇ ਇਕੱਤਰ ਹੋ ਸਕਦਾ, ਐਤਵਾਰ ਵਾਲਾ ਦਿਨ ਰੱਖ ਲਿਆ, ਛੁੱਟੀ ਦਾ ਦਿਨ ਰੱਖ ਲਿਆ, ਜਾਂ ਕੋਈ ਹੋਰ ਦਿਨ ਰੱਖ ਲਿਆ, ਉਹ ਇੱਕ ਬਾਤ ਵੱਖਰੀ ਹੈ। ਪਹਿਲੇ ਪ੍ਰਕਾਸ਼ ਨੂੰ ਸਮਰਪਿਤ ਇਹ ਜਿਹੜਾ ਇੱਥੇ ਦਾ ਪ੍ਰੋਗਰਾਮ ਹੈ ਇਸ ਹਫ਼ਤੇ ਦਾ, ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਨੂੰ ਸਮਰਪਿਤ ਹੈ। ਜਿੱਥੇ ਤੱਕ ਪ੍ਰਕਾਸ਼ ਦੀ ਗੱਲ ਹੈ, ਚਾਨਣੇ ਦੀ ਹਰ ਥਾਂ ਤੇ ਲੋੜ ਪੈਂਦੀ, ਕੇਵਲ ਉੱਥੇ ਲੋੜ ਨਹੀਂ ਜਿੱਥੇ ਬੰਦੇ ਨੇ ਸੌਣਾ ਹੈ, ਜਾਗਦੇ ਬੰਦੇ ਨੂੰ ਹਰ ਥਾਂ ਤੇ ਲੋੜ ਹੈ। ਹੁਣ ਆਪਣੇ ਅੰਦਰ ਝਾਤੀ ਮਾਰ ਕੇ ਦੇਖੋ ਵੀ ਤੁਹਾਨੂੰ ਚਾਨਣੇ ਦੀ ਲੋੜ ਜਿਹੜੀ ਹੈ ਕਿਸ ਕਮਰੇ ਦੇ ਵਿੱਚ ਹੈ। ਜਿਹੜੇ ਕਮਰੇ ਦੇ ਵਿੱਚ ਤੁਸੀਂ ਬੈਠੇ ਹੋ ਉੱਥੇ ਵੀ ਚਾਨਣੇ ਦੀ ਲੋੜ ਹੈ। ਰਸੋਈ ਦੇ ਵਿੱਚ ਦੀ ਲੋੜ, ਜੇ ਰਸੋਈ ਦੇ ਵਿੱਚ ਚਾਨਣਾ ਹੋਵੇ ਤੇ ਬਣੂਗੀ। ਬਾਥਰੂਮ ਦੇ ਵਿੱਚ ਨਹੀਂ ਚਾਨਣੇ ਦੀ ਲੋੜ, ਉੱਥੇ ਵੀ ਚਾਨਣੇ ਦੀ ਲੋੜ ਹੈ। ਪ੍ਰਕਿਰਤੀ ਦੇ ਅੰਦਰ ਜਿਹੜਾ ਚਾਨਣਾ ਹੈ, ਪ੍ਰਕਿਰਤੀ ਦੇ ਅੰਦਰ ਜਿਹੜਾ ਅੰਧਕਾਰ ਹੈ, ਇਹਦੇ ਚ ਜੀਵ ਕਿੰਨਾ ਦੁਖੀ ਹੋ ਜਾਂਦਾ ਹੈ। ਜੇ ਕੁਝ ਆਪਣੇ ਯਤਨ ਨਾਲ ਇਹਨੇ ਚਾਨਣਾ ਕਰਕੇ, ਉਹ ਇੱਕ ਡੰਗਣ ਪਾਉਣ ਵਾਲੀ ਗੱਲ ਹੈ। ਜਿਹੜਾ ਚਾਨਣਾ ਮਨੁੱਖ ਨੇ ਕੀਤਾ ਉਹਦੀ ਕੋਈ ਹੱਦ ਹੈ, ਕਿੱਥੇ ਕੁ ਤੱਕ ਕਰੂਗਾ? ਉਸ ਤੋਂ ਅੱਗੇ ਫੇਰ ਅੰਧੇਰਾ ਹੈ। ਅੰਧਕਾਰ ਸੋ ਕਵੇ ਨਾ ਸੋਈਆ, ਰਾਜਾ ਰੰਗ ਦੋ ਮਿਲ ਰੋਈ ਹੈ। ਪ੍ਰਕਾਸ਼ ਦੀ ਹਰ ਥਾਂ ਤੇ ਲੋੜ ਹੈ। ਇਸੇ ਤਰ੍ਹਾਂ ਗੁਰਬਾਣੀ ਦਾ ਕੇਵਲ ਪ੍ਰਕਾਸ਼ ਦਿਹਾੜਾ ਬਣਾ ਲੈਣਾ ਕਾਫੀ ਨਹੀਂ ਹੈ, ਗੁਰਬਾਣੀ ਦੇ ਪ੍ਰਕਾਸ਼ ਤੋਂ ਆਪਣੇ ਅੰਦਰ ਪ੍ਰਕਾਸ਼ ਲੈਣਾ ਉਹਦੇ ਵਾਸਤੇ ਯਤਨ ਹੈ। ਜਿਵੇਂ ਹਰ ਥਾਂ ਤੇ ਚਾਨਣੇ ਦੀ ਲੋੜ ਹੈ, ਮਨੁੱਖ ਦੇ ਹਰ ਕਰਤਵ ਤੇ ਗੁਰਬਾਣੀ ਦੇ ਚਾਨਣੇ ਦੀ ਲੋੜ ਹੈ। ਗੁਰਬਾਣੀ ਇਸ ਜਗ ਮਹਿ ਚਾਨਣ, ਜਿੱਥੇ ਗੁਰਬਾਣੀ ਦੀ ਸਹਾਇਤਾ ਨਹੀਂ ਉੱਥੇ ਅੰਧਕਾਰ ਹੈ। ਭਗਤੀ ਕਰਨ ਵਾਸਤੇ ਚਾਨਣਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਦਾਨ ਕਰਨ ਵਾਸਤੇ ਚਾਨਣਾ ਚਾਹੀਦਾ, ਅੰਧਕਾਰ ਵਿੱਚ ਦਾਨ ਕਰੋਗੇ ਫਾਇਦਾ ਹੈ, ਇਹਦੇ ਲਈ ਚਾਨਣਾ ਚਾਹੀਦਾ। ਹਰ ਕਰਤਵ ਜਿਹੜਾ ਉਹ ਚਾਨਣੇ ਵਿੱਚ ਹੋਣਾ ਚਾਹੀਦਾ ਸਾਡਾ, ਜਿਹੜੀ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਹੋਣਾ ਚਾਹੀਦਾ। ਸਤਸੰਗਤ ਕਰਨੀ ਹੈ ਗੁਰਬਾਣੀ ਦੇ ਚਾਨਣੇ ਵਿੱਚ ਕਰਨੀ ਹੈ, ਅਗਿਆਨਤਾ ਦੇ ਅੰਧਕਾਰ ਵਿੱਚ ਨਹੀਂ। ਅਗਿਆਨ ਦੇ ਅੰਧਕਾਰ ਚ ਵੀ ਕੁਝ ਲੋਕਾਂ ਦੇ ਇਕੱਠ ਹੋ ਰਹੇ ਨੇ ਪਰ ਉਹਨਾਂ ਨੂੰ ਵੀ ਸਤਸੰਗਤ ਦਾ ਨਾਮ ਦਿੱਤਾ ਜਾ ਰਿਹਾ। ਸਤਸੰਗਤ ਦੀ ਇੱਕ ਪਰਿਭਾਸ਼ਾ ਹੈ, ਸਤਸੰਗਤ ਦੇ ਕੁਝ ਮਾਹਰੇ ਨੇ, ਸਤਸੰਗਤ ਦੀ ਗੱਲ ਭਾਈ ਗੁਰਦਾਸ ਨੇ ਕੀਤੀ ਹੈ ਔਰ ਇਹਦੀਆਂ ਕਿਸਮਾਂ ਗੁਰਬਾਣੀ ਦੇ ਵਿੱਚੋਂ ਪ੍ਰਾਪਤ ਹੋਣਗੀ। ਸਤਸੰਗਤ ਦਾ ਧੰਨ ਕਿਹਾ, ਧੰਨ ਧੰਨ ਸਤਸੰਗਤ ਜਿੱਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਕਾਸ਼। ਧੰਨ ਧੰਨ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀ ਵਾਸ, ਉਹਨਾਂ ਦੇ ਵਾਸਤੇ ਤ੍ਰਿਕਾਲ ਗਿਆ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਇਤਿਹਾਸ ਦੀ ਸਾਖੀ ਸੰਤ ਬਾਬਾ ਈਸ਼ਵਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਨੇ ਜ਼ਿੰਦਗੀ ਚ ਬਹੁਤ ਸਾਰੇ ਥਾਵਾਂ ਤੇ ਸੁਣਾਈ, ਇਤਿਹਾਸ ਦੇ ਪੰਨਿਆਂ ਤੇ ਲਿਖੀ ਤੇ ਹੁਣ ਤਾਂ ਕੁਝ ਪ੍ਰਚਾਰਕ ਕੋਲੋਂ ਸਾਖੀਆਂ ਵੀ ਬਣਾਉਣ ਲੱਗ ਗਏ। ਮਹਾਂਪੁਰਸ਼ ਐਸਾ ਨਹੀਂ ਸੀ ਕਰਦੇ, ਜੋ ਕੁਛ ਇਤਿਹਾਸ ਲਿਖਿਆ ਉਹੀ ਸੁਣਾਉਣਾ ਤੇ ਹੁਣ ਤਾਂ ਸਾਖੀਆਂ ਹੈਰਾਨ ਕਰਨ ਵਾਲੀਆਂ ਕੋਲੋਂ ਬਣਾਉਣ ਲੱਗੇ, ਦੇਰੀ ਨਹੀਂ ਲਾਉਂਦੇ, ਕੋਈ ਭੈ ਨਹੀਂ, ਕਿਸੇ ਦਾ ਡਰ ਨਹੀਂ। ਕਾਰਨ ਕੀ ਹੈ ਵੀ ਅਨੁਭਵ ਦੇ ਵਿੱਚ ਗਿਆਨ ਦੀ ਬਾਤ ਤਾਂ ਕੋਈ ਹੈ ਨਹੀਂ, ਇਸ ਕਰਕੇ ਫਿਰ ਕਲਪਨਾ ਸਾਖੀਆਂ ਦੀ ਚੱਲ ਪੈਂਦੀ ਹੈ। ਆਪਣੀ ਮਰਜ਼ੀ ਅਨੁਸਾਰ ਹੀ ਇਤਿਹਾਸ ਨੂੰ ਪਰੋੜਾ ਮਰੋੜਨਾ ਸ਼ੁਰੂ ਕਰ ਦਿੱਤਾ ਅੱਜ ਦੇ ਮਨੁੱਖ ਨੇ, ਪਰ ਜੋ ਕੁਛ ਇਤਿਹਾਸ ਵਿੱਚ ਜਿਹਦਾ ਸਬੂਤ ਮਿਲੇ ਉਹੀ ਗੱਲ ਕਹਿਣੀ ਬਣਦੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜਿਨ੍ਹਾਂ ਨੇ ਚਾਰ ਉਦਾਸੀਆਂ ਧਾਰਨ ਕੀਤੀਆਂ, ਚਾਰ ਉਦਾਸੀਆਂ ਵਿੱਚ ਕਿੰਨੇ ਲੋਕਾਂ ਨੂੰ ਤਾਰਿਆ ਕੋਈ ਹਿਸਾਬ ਕਿਤਾਬ ਨਹੀਂ ਹੈ। ਤਾਰੇ ਗਣੇ ਜਾਤ ਹੈ, ਕਹਿੰਦੇ ਸਾਇੰਸ ਦਾ ਯੁੱਗ ਹੈ, ਤਾਰੇ ਤਾਂ ਗਿਣੇ ਜਾ ਸਕਦੇ ਨੇ, ਹੈ ਤਾਂ ਇਹ ਵੀ ਕੰਮ ਕਠਿਨ, ਪਰ ਜੇ ਕੋਈ ਦਾਅਵਾ ਕਰੇ ਵੀ ਹਾਂ ਤਾਰੇ ਗਿਣੇ ਜਾ ਸਕਦੇ ਨੇ, ਇਹ ਤਾਂ ਵਿਸ਼ਵਾਸ ਕਰ ਰਹੇ ਹੋ, ਪਰ ਜੇ ਕੋਈ ਗੁਰੂ ਨਾਨਕ ਦੇ ਤਾਰਿਆਂ ਦੀ ਜਿਹੜੀ ਭਵਜਲ ਤੋਂ ਤਾਰ ਦਿੱਤੇ ਨੂੰ ਉਹਦੀ ਗਿਣਤੀ ਕਰਨੀ ਚਾਹੇ, ਇਹ ਬਾਤ ਅਸੰਭਵ ਹੈ, ਸੰਭਵ ਨਹੀਂ ਹੈ। ਤਾਰੇ ਗਣੇ ਜਾਤ ਹੈ, ਤਾਰੇ ਨਾ ਤਨਾਤ, ਜਿਹੜੇ ਗੁਰੂ ਨਾਨਕ ਨੇ ਤਾਰ ਦਿੱਤੇ ਕਹਿੰਦੇ ਉਹਨਾਂ ਦੀ ਕੋਈ ਗਿਣਤੀ ਨਹੀਂ ਹੋ ਸਕਦੀ। ਕੱਲ ਤਾਰਨ ਗੁਰੂ ਨਾਨਕ ਆਇਆ, ਉਹਨਾਂ ਦੀ ਰਸਨਾ ਤੋਂ ਬਾਣੀ ਪ੍ਰਭ ਹੋਈ ਨਾ, ਜਿਹਦਾ ਪ੍ਰਕਾਸ਼ ਮਨਾ ਰਹੇ ਉਹ ਗੁਰੂ ਨਾਨਕ ਸਾਹਿਬ ਗੂੜੇ ਜੰਗਲ ਦੇ ਵਿੱਚ ਬੈਠੇ ਸਨ ਤੇ ਹਜ਼ੂਰ ਨੇ ਭਾਈ ਮਰਦਾਨੇ ਨੂੰ ਕਿਹਾ, ਮਰਦਾਨਿਆ ਰਬਾਬ ਸੁਰ ਕਰ, ਸਾਈਂ ਦੇ ਨਾਲ ਜੁੜਨ ਵਾਸਤੇ ਕੀਰਤਨ ਦੀ ਲੋੜ ਹੈ। ਮਰਦਾਨੇ ਨੇ ਰਬਾਬ ਸੁਰ ਕੀਤੀ, ਕਦੇ ਕਦੇ ਪੁੱਛ ਲੈਂਦਾ ਸੀ ਕਿ ਬਾਬਾ ਇੱਥੇ ਕੋਈ ਸੁਣਨ ਵਾਲਾ ਤਾਂ ਹੈ ਨਹੀਂ, ਕਿਹਨੂੰ ਸੁਣਾਵਾਂਗੇ ਕੀਰਤਨ। ਗੁਰੂ ਨਾਨਕ ਨੇ ਜਦੋਂ ਵੀ ਕੀਰਤਨ ਕੀਤਾ ਕਿਸੇ ਨੂੰ ਸੁਣਾਉਣ ਵਾਸਤੇ ਤਾਂ ਕੀਤਾ ਹੀ ਨਹੀਂ ਜ਼ਿੰਦਗੀ ਚ, ਉਹ ਤਾਂ ਜਦ ਵੀ ਕੀਰਤਨ ਸੁਣਾਉਂਦੇ ਸੀ ਆਪਣੇ ਆਪ ਨੂੰ ਸੁਣਾਉਂਦੇ ਸੀ, ਆਪਣੇ ਨਿਰੰਕਾਰ ਨੂੰ ਹਾਜ਼ਰ ਵੰਡ ਕੇ ਕਰਦੇ ਸੀ, ਰਸ ਲੈਣ ਵਾਸਤੇ ਕਰਦੇ ਸੀ। ਇਸ ਕੀਰਤਨ ਦੇ ਵਿੱਚ ਕੁਝ ਆਨੰਦ ਵੱਖਰਾ ਹੁੰਦਾ ਹੈ, ਜਿਹੜਾ ਕਿਸੇ ਨੂੰ ਸੁਣਾਉਣ ਵਾਸਤੇ ਹੋਵੇ ਉਹਦੇ ਵਿੱਚ ਅੰਦਰ ਕੁਝ ਐਸੀ ਵਾਸ਼ਨਾ ਜਿਹੜੀ ਰੁਕੀ ਹੈ ਵੀ ਮੈਂ ਦੂਏ ਨੂੰ ਖੁਸ਼ ਕਰ ਰਿਹਾ, ਦੂਜੇ ਨੂੰ ਸੁਣਾ ਰਿਹਾ, ਇਹ ਸੰਸਕਾਰ ਹੁੰਦਾ ਹੈ, ਇਹਦੇ ਚ ਦੁਆਪਣ ਹੈ, ਉਹਦੇ ਚ ਦੁਆਪਣ ਨਹੀਂ ਉਸ ਕੀਰਤਨ ਚ, ਉਹਦੇ ਚ ਇਕੱਲਾਪਣ ਹੈ, ਮੈਂ ਇਕੱਲਾ ਨਹੀਂ, ਦੁਆਪਣ ਹੈ ਨਹੀਂ ਉਹਦੇ ਚ। ਕੀਰਤਨ ਗੁਰੂ ਨਾਨਕ ਨੇ ਕੀਤਾ, ਕੀਰਤਨ ਦੇ ਵਿੱਚ ਐਨ ਐਸੀ ਅਵਸਥਾ ਬਣ ਗਈ, ਕੀਰਤਨ ਕਰਦਿਆਂ ਕਰਦਿਆਂ ਗੁਰੂ ਨਾਨਕ ਸਾਹਿਬ ਮਹਾਰਾਜ, ਕਿਉਂਕਿ ਕਲਯੁਗ ਦੇ ਵਿੱਚ ਸ਼ਬਦ ਦੁਆਰਾ ਸਮਾਧੀ ਦਿੱਸੀ, ਪੁਰਾਣੇ ਸਮੇਂ ਦੀਆਂ ਸਮਾਧੀਆਂ ਦੇ ਨਾਲੋਂ ਕਲਯੁਗ ਦੇ ਅੰਦਰ ਕਾਮਯਾਬੀ ਜਿਹੜੀ ਹੈ ਸ਼ਬਦ ਸੁਰਤ ਦੇ ਅਭਿਆਸ ਵਿੱਚ ਹੈ। ਜਦੋਂ ਤੁਸੀਂ ਬਾਣੀ ਪੜ੍ਹਦੇ ਹੋ, ਬਾਣੀ ਪੜ੍ਹਨ ਲੱਗਿਆਂ ਅਗਰ ਬਾਣੀ ਦੇ ਅਰਥਾਂ ਦੇ ਵਿੱਚ ਮਨ ਨਾਲ ਜੁੜਿਆ ਹੋਇਆ ਹੈ ਤਾਂ ਫਿਰ ਇਹ ਸਮਝ ਲੈਣਾ ਕਿ ਸਮਾਧੀ ਲੱਗੀ ਹੋਈ ਹੈ ਤੁਹਾਡੀ। ਜੇ ਸ਼ਬਦ ਸੁਰਤ ਦੇ ਵਿੱਚ ਕੇਵਲ ਇੱਕੋ ਹੀ ਸ਼ਬਦ ਜਿਹੜਾ ਸੁਰਤੀ ਵਿੱਚੋਂ ਆਵਾਜ਼ ਆਉਣ ਲੱਗ ਪਈ, ਦੇਖੋ ਜ਼ਬਾਨ ਤੋਂ ਆਵਾਜ਼ ਕੱਢਣੀ ਕੋਈ ਔਖੀ ਨਹੀਂ, ਸੁਰਤੀ ਚੋਂ ਆਵਾਜ਼ ਕੱਢਣੀ ਬਹੁਤ ਔਖੀ ਹੈ। ਬਿਨਾਂ ਅਭਿਆਸ ਤੋਂ ਸੁਰਤੀ ਚੋਂ ਆਵਾਜ਼ ਨਹੀਂ ਨਿਕਲੇਗੀ। ਹਾਲਾਂਕਿ ਸੁਰਤੀ ਦੇ ਵਿੱਚੋਂ ਜਿੰਨੀਆਂ ਆਵਾਜ਼ਾਂ ਸੰਸਾਰ ਦੀਆਂ ਜ਼ਬਾਨ ਤੇ ਆਉਂਦੀਆਂ ਨੇ, ਇਹ ਸਭ ਸੁਰਤੀ ਦੇ ਵਿੱਚੋਂ ਹੀ ਆਉਂਦੀਆਂ। ਜਿਹੜੀ ਆਵਾਜ਼ ਅੰਦਰ ਪੈਦਾ ਹੁੰਦੀ ਹੈ ਉਹੀ ਜ਼ਬਾਨ ਤੇ ਆਉਂਦੀ ਹੈ, ਸਿੱਧੀ ਜ਼ਬਾਨ ਤੇ ਕੋਈ ਆਵਾਜ਼ ਵੀ ਨਹੀਂ ਆਉਂਦੀ ਕਦੇ। ਮਨੁੱਖ ਜਿੱਥੇ ਸੁਰਤੀ ਵਿੱਚ ਕੋਈ ਬਾਤ ਨਾ ਆਵੇ, ਉਦੋਂ ਆ ਕਹਿੰਦਾ ਵੀ ਤੂੰ ਚੁੱਪੇ ਕਰਕੇ, ਕਹਿੰਦਾ ਮੈਨੂੰ ਗੱਲ ਹੀ ਕੋਈ ਨਹੀਂ ਆਈ, ਮੈਨੂੰ ਗੱਲ ਨਹੀਂ ਹੋਈ ਕੋਈ। ਉੱਥੇ ਜ਼ਬਾਨ ਬੰਦ ਹੈ, ਜੋ ਕੁਛ ਬੋਲਿਆ ਜਾ ਰਿਹਾ ਉਹ ਸਭ ਪਹਿਲਾਂ ਅੰਦਰ ਬੋਲਿਆ ਜਾ ਰਿਹਾ ਫਿਰ ਜ਼ਬਾਨ ਤੋਂ ਬੋਲਿਆ ਜਾ ਰਿਹਾ। ਜਦੋਂ ਕਿਤੇ ਰੱਬ ਦੀ ਗੱਲ ਆਉਂਦੀ ਹੈ ਉਦੋਂ ਜ਼ਿਆਦਾ ਜ਼ਬਾਨ ਤੋਂ ਹੀ ਰੱਬ ਦੇ ਲਈ ਬੋਲਿਆ ਜਾ ਰਿਹਾ ਤੇ ਅੰਦਰ ਤੋਂ ਬੋਲਿਆ ਨਹੀਂ ਜਾ ਰਿਹਾ ਬਾਹਰ ਤੋਂ। ਹੁਣ ਜਿਹੜਾ ਬਾਹਰ ਤੋਂ ਬੋਲਿਆ ਗਿਆ, ਜਿਹੋ ਜਿਹੇ ਪੱਥਰ ਬੋਲ ਪਏ, ਜਿਹੋ ਜਿਹੀ ਟੇਪ ਰਿਕਾਰਡ ਬੋਲ ਪਈ, ਜਿਹੋ ਜਿਹੀ ਜ਼ਬਾਨ ਬੋਲ ਪਈ, ਕੋਈ ਬਹੁਤਾ ਫਰਕ ਨਹੀਂ ਹੈ। ਇਹ ਵੀ ਮਿੱਥਿਆ ਹੈ, ਭਾਈ ਵੀਰ ਸਿੰਘ ਜੀ ਲਿਖਦੇ ਨੇ ਕਿ ਸਿਮਰਨ ਕਿਸੇ ਅਵਸਥਾ ਚ ਵੀ ਹੋਵੇ, ਬੈਖਰੀ ਚ ਹੋਵੇ, ਮਧਮਾ ਚ ਹੋਵੇ, ਪ੍ਰਸੰਤੀ ਚ ਹੋਵੇ, ਫਰਾ ਚ ਹੋਵੇ, ਚਾਰੇ ਬਾਣੀਆਂ ਨੇ, ਜਿਸ ਬਾਣੀ ਦੇ ਨਾਲ ਮਨ ਦੀ ਸਾਂਝ ਪੈ ਗਈ ਕਹਿੰਦੇ ਉਹ ਸਿਮਰਨ ਸਫਲ ਹੈ। ਜਿੱਥੇ ਮਨ ਦੀ ਸਾਂਝ ਟੁੱਟ ਗਈ ਤੇ ਉੱਥੇ ਪਹਿਲੇ ਕੁਛ ਨਹੀਂ ਹੈ। ਇਹਦਾ ਮਤਲਬ ਮਨ ਨੂੰ ਹਾਜ਼ਰ ਰੱਖਣ ਦੀ ਬਾਤ ਹੈ। ਮਨ ਜਾਊਗਾ ਪਰ ਮੋੜ ਕੇ ਲਿਆਉਣ ਦੀ ਡਿਊਟੀ ਜੇ ਤੁਹਾਡਾ ਜਵਾਕ ਘਰੋਂ ਚਲਾ ਜਾਏ ਫਿਰ ਤੁਸੀਂ ਮੋੜ ਕੇ ਨਹੀਂ ਲਿਆਉਂਦੇ। ਛੋਟਾ ਬੱਚਾ ਹੈ, ਚੰਚਲਤਾਈ ਕਰਦਾ, ਉਹਦੀ ਬਾਂਹ ਫੜਦੇ ਹੈ। ਇਸੇ ਤਰ੍ਹਾਂ ਮਨ ਜਿੰਨਾ ਚਿਰ ਸਿਆਣਾ ਨਹੀਂ ਹੋ ਜਾਂਦਾ ਇਹਦੀ ਬਾਂਹ ਫੜਨ ਦੀ ਵੀ ਲੋੜ ਹੈ, ਵਿਚਾਰ ਸ਼ਕਤੀ ਨਾਲ ਫੜਨਾ ਇਹਨੂੰ। ਘਰ ਰਹੋ ਰਹੀ ਮਨਮੁਖ ਦੀ ਆਉਂਦੇ ਤੇ ਸਤਿਗੁਰੂ ਮਹਾਰਾਜ ਸਮਾਧਿਸ਼ਟ ਹੋ ਗਏ। ਗੁਰੂ ਬਾਬਾ ਜੀ ਦੀ ਸਮਾਧੀ ਜਦੋਂ ਲੱਗ ਜਾਂਦੀ ਸੀ ਬੜੀ ਬੜੀ ਦੇਰ ਤੱਕ, ਉਹ ਆਪਣੇ ਨਿੱਜ ਸਰੂਪ ਦੀ ਸਮਾਧੀ ਸੀ। ਗੁਰੂ ਨਾਨਕ ਨੇ ਸਮਾਧੀ ਕਿਹਦੀ ਲਾਉਣੀ ਸੀ? ਆਪਣੇ ਸਰੂਪ ਦਾ ਧਿਆਨ ਧਰ ਕੇ ਸੰਸਾਰ ਵੱਲੋਂ ਨਿਰਵਿਕਲਪ ਹੋ ਜਾਂਦੇ ਸੀ ਅਪੁਰ ਅਵਸਥਾ ਵਿੱਚ, ਆਪਣੀ ਆਤਮਿਕ ਸਰੂਪ ਦੇ ਚਿੰਤਨ ਵਿੱਚ। ਬ੍ਰਹਮ ਗਿਆਨੀ ਕਿਸੇ ਦਾ ਜਾਪ ਨਹੀਂ ਕਰਦਾ, ਬ੍ਰਹਮ ਗਿਆਨੀ ਤਾਂ ਆਪਣੇ ਸਰੂਪ ਦਾ ਹੀ ਜਾਪ ਕਰਦਾ। ਤੇ ਜਿਸ ਵੇਲੇ ਗੁਰੂ ਬਾਬਾ ਜੀ ਸਮਾਧੀ ਵਿੱਚ ਹੋ ਗਏ ਤੇ ਹੁਣ ਮਰਦਾਨੇ ਦਾ ਜਿਹੜਾ ਮਨ ਸੀ ਉਹ ਬਾਹਰ ਨੂੰ ਖੋਇਆ, ਇੱਧਰ ਉੱਧਰ ਵੇਖਿਆ, ਤਾਂ ਮਰਦਾਨੇ ਨੂੰ ਥੋੜੀ ਜਿਹੀ ਹੈਰਾਨੀ ਹੋਈ। ਕਹਿਣ ਲੱਗੇ, ਬਹਿਣ ਲੱਗਿਆਂ ਖਿਆਲ ਨਾ ਕੀਤਾ, ਮ੍ਰਿਤਕ ਦੇਹ ਪਈ ਹੈ, ਕਿਸੇ ਪ੍ਰਾਣੀ ਦਾ ਮਰਿਆ ਹੋਇਆ ਸ਼ਬਦ ਪਿਆ ਹੈ ਤੇ ਇਹਨੂੰ ਵਿਚਾਰ ਵਾਲਾ ਵੀ ਕੋਈ ਪ੍ਰਾਪਤ ਨਹੀਂ ਹੋਇਆ, ਇਹ ਜੰਗਲ ਵਿੱਚ ਮਰਿਆ ਪਿਆ, ਇਹਦਾ ਗੁਬਾਲੀ ਵਾਸ ਕੋਈ ਨਹੀਂ, ਕਾਂ ਕੁੱਤੇ ਖਾਣਗੇ ਇੱਥੇ, ਇੱਕ ਦੱਬਾ ਇੱਕ ਨੱਚਿਆ, ਇੱਕ ਨਾ ਕੁੱਤੇ ਖਾਈ, ਜਿਹਦਾ ਕੋਈ ਵੀ ਨਹੀਂ ਹੁੰਦਾ, ਜੀਵ ਖਾ ਜਾਂਦੇ ਨੇ। ਤੀਨ ਸੰਜਿਆਂ ਕਰਨ ਦੇ ਹੀ ਕੀ ਨਹੀਂ, ਜਲ ਕੁੱਕਰ ਪਸਮੇ। ਉਹਦੀ ਕਲਪਨਾ ਉਸ ਮਰੇ ਹੋਏ ਮਨੁੱਖ ਦੇ ਉੱਤੇ ਚੱਲ ਪਈ। ਤਾਂ ਹੁਣ ਮਰਦਾਨਾ ਕੀ ਵੇਖਦਾ ਹੈ ਵੀ ਇੱਕ ਭੁੱਖਾ ਬਘਿਆੜ ਜਿਹੜਾ ਬਹੁਤ ਦਿਨਾਂ ਤੋਂ ਭੁੱਖਾ ਹੈ, ਇੱਕ ਮਾਸ ਹਾਰੇ ਇੱਕ ਤਰਨ ਖਾਏ, ਇੱਕ ਜੀਵ ਉਹ ਜਿਹੜੇ ਕੇਵਲ ਮਾਸ ਹੀ ਖਾਂਦੇ। ਹੁਣ ਮਾਸ ਹਾਰੀ ਜੀਵ ਨੇ ਮਾਸ ਸਾਹਮਣੇ ਮਿਲ ਵੀ ਗਿਆ, ਜਿੰਨੀ ਦੇਰ ਤੱਕ ਕੀਰਤਨ ਹੁੰਦਾ ਰਿਹਾ ਭੁੱਖਾ ਬਘਿਆੜ ਵੀ ਸਮਾਧੀ ਲਾ ਕੇ ਗੁਰੂ ਬਾਬਾ ਜੀ ਦਾ ਕੀਰਤਨ ਹੀ ਸੁਣਦਾ ਰਿਹਾ, ਉਹਨੂੰ ਖਾਣ ਦੀ ਲਾਲਸਾ ਵੀ ਪੈਦਾ ਨਹੀਂ ਹੋਈ, ਉਨੀ ਦੇਰ ਤੱਕ ਭੁੱਖ ਨੇ ਵੀ ਤੰਗ ਨਹੀਂ ਕੀਤਾ ਉਸਨੂੰ। ਕੀਰਤਨ ਦਾ ਇਹ ਅਸਰ ਜੜ ਚੇਤਨ ਦੋਨਾਂ ਤੇ ਹੋਇਆ ਤੇ ਫਿਰ ਉਹ ਕੀਰਤਨ ਸਮਾਪਤ ਹੋ ਗਿਆ। ਜਿਵੇਂ ਮਰਦਾਨੇ ਨੂੰ ਤੁਰਨੇ ਤੁਰਦੇ ਆ, ਭੁੱਖਾ ਬਘਿਆੜ ਉੱਠਿਆ, ਉਹਨੂੰ ਦੇਖ ਕੇ ਮਰਦਾਨਾ ਥੋੜਾ ਜਿਹਾ ਘਬਰਾਇਆ ਕਿ ਗੁਰੂ ਬਾਬਾ ਜੀ ਦੀ ਸਮਾਧੀ ਲੱਗੀ ਹੋਈ ਹੈ, ਵੀ ਅੱਜ ਗੁਰੂ ਦੀ ਸਮਾਧੀ ਕਿਤੇ ਇਸ ਪੱਖੋਂ ਮਹਿੰਗੀ ਨਾ ਪੈ ਜਾਏ, ਵੀ ਇਹਦਾ ਭੁੱਖੇ ਬਘਿਆੜ ਦਾ ਕੀ ਪਤਾ ਵੀ ਸਿੱਧਾ ਇੱਧਰ ਨੂੰ ਹੋਵੇ। ਔਰ ਫਿਰ ਮੈਂ ਗੁਰੂ ਨੂੰ ਛੱਡ ਕੇ ਜਾ ਵੀ ਕਿਤੇ ਨਹੀਂ ਸਕਦਾ, ਗੁਰੂ ਨੂੰ ਸਮਾਧੀ ਚੋਂ ਉਠਾ ਵੀ ਤਾਂ ਨਹੀਂ ਸਕਦਾ। ਇਹ ਕਲਪਨਾ ਮਰਦਾਨੇ ਦੇ ਪਰ ਜਦੋਂ ਭੁੱਖੇ ਵਿਗਿਆੜ ਨੇ ਉਸ ਮ੍ਰਿਤਕ ਵੱਲ ਨੂੰ ਰੁਖ ਕੀਤਾ ਤਾਂ ਮਰਦਾਨੇ ਨੇ ਸ਼ੁਕਰ ਕੀਤਾ ਵੀ ਚਲੋ ਇਹ ਉੱਥੇ ਖਾ ਕੇ ਰੱਜ ਜਾਊਗਾ ਤੇ ਇਧਰ ਦਾ ਖਿਹੜਾ ਛੁੱਟਿਆ, ਨਾਲੇ ਉਹ ਤਾਂ ਪ੍ਰਾਣੀ ਮਰਿਆ, ਮਰੇ ਨੂੰ ਖਾ ਲੂ ਕੋਈ ਬਾਤ ਨਹੀਂ, ਤੇ ਗੱਲ ਤਾਂ ਜਿਉਂਦਿਆਂ ਦੀ ਹੈ ਕਿਤੇ ਜਿਉਂਦਿਆਂ ਵਾਲੇ ਪਾਸੇ ਨੂੰ ਨਾ ਹੋ ਜਾਵੇ, ਆਪਣਾ ਭਲਾ ਸਭ ਕੰਮ ਮੰਗਣਾ। ਉਸ ਭੁੱਖੇ ਵਿਗਿਆੜ ਨੇ ਆ ਕੇ ਉਹਦੇ ਪੈਰ ਛੂਹੇ, ਕੁੱਤੇ ਦੀ ਵੀ ਕਾਦਤ ਹੈ ਜਿਹੜੀ ਚੀਜ਼ ਖਾਂਦਾ ਫਿਰ ਸੁੰਘਦਾ, ਉਸਨੂੰ ਉਹਦੇ ਅੰਦਰ ਪਰਖ ਹੈ। ਨਾਸਕਾ ਦੇ ਦੱਸਦੇ ਨੇ ਘਰਾਣੇ ਦੇ ਨੇ ਵੀ ਖਾਣ ਯੋਗ ਹੈ ਜਾਂ ਨਹੀਂ ਹੈ, ਪਰ ਇੱਥੇ ਬਾਤ ਸੁੰਘਣ ਦੀ ਕੁਝ ਹੋਰ ਸੀ। ਪੈਰ ਸੁੰਘੇ ਫਿਰ ਉਸਨੇ ਸਿਰ ਮਾਰਿਆ, ਮਾਲੂਮ ਹੁੰਦਾ ਹੈ ਕਿ ਉਹਨੇ ਇਨਕਾਰ ਕੀਤਾ ਵੀ ਖਾਣ ਯੋਗ ਨਹੀਂ ਹੈ। ਫਿਰ ਉਹਦੇ ਹੱਥਾਂ ਵੱਲ ਆ ਗਿਆ, ਫਿਰ ਉਹਨੇ ਹੱਥ ਸੁੰਘੇ, ਫਿਰ ਸਿਰ ਮਾਰੇ ਵੀ ਨਹੀਂ ਇਹ ਵੀ ਨਹੀਂ ਖਾਣ ਯੋਗ। ਫਿਰ ਉਹਨੇ ਉਹਦਾ ਸਿਰ ਸੁੰਘਿਆ, ਮੱਥਾ ਸੁੰਘਿਆ ਉਸਨੇ ਵੀ ਸ਼ਾਇਦ ਭੁੱਖ ਨੂੰ ਮਿਟਾਉਣ ਵਾਸਤੇ ਕੁਝ ਇੱਥੋਂ ਹੀ ਕੁਝ ਮਾਸ ਖਾ ਲਵਾਂ, ਪਰ ਉਹਨੇ ਫਿਰ ਸਿਰ ਮਾਰ ਦਿੱਤਾ। ਫਿਰ ਉਹ ਬੜਾ ਬੇਵੱਸ ਜਿਹਾ ਹੋ ਕੇ, ਲਾਚਾਰ ਜਿਹਾ ਹੋ ਕੇ, ਜਿਵੇਂ ਕਿਸੇ ਨੂੰ ਕੋਈ ਚੀਜ਼ ਮਿਲਦਾ ਜਾਵੇ ਪਰ ਫਿਰ ਨਾ ਮਿਲਿਆ ਵਰਗੀ ਹੋ ਜਾਵੇ, ਹੱਥੋਂ ਚਲੀ ਜਾਵੇ। ਉਹਨੇ ਕਿਹਾ ਵੀ ਉਹ ਪੇਟ ਭਰਨ ਵਾਸਤੇ ਭੋਜਨ ਤਾਂ ਮਿਲਿਆ ਪਰ ਬੇਕਾਰ, ਬੈਠ ਕੇ ਅੱਗੇ ਪਾਸੇ। ਤੇ ਕੁਝ ਸਮੇਂ ਤੋਂ ਬਾਅਦ ਗੁਰੂ ਬਾਬਾ ਜੀ ਦੀ ਸਮਾਧੀ ਖੁੱਲੀ, ਸਮਾਧੀ ਖੁੱਲਣ ਤੋਂ ਬਾਅਦ ਮਹਾਰਾਜ ਰਸ ਪਿੰਨੇ, ਉਹ ਨੇਤਰ ਮਰਦਾਨੇ ਤੇ ਪਏ, ਮਰਦਾਨੇ ਨੂੰ ਘਬਰਾਹਟ ਦੇਖ ਕੇ ਮਹਾਰਾਜ ਕਹਿੰਦੇ, ਮਰਦਾਨਿਆਂ ਸ਼ਬਦ ਵਿੱਚ ਜੁੜਿਆ ਹੋਇਆ ਸੀ ਸੱਜਣਾ, ਤੂੰ ਤਾਂ ਬਹੁਤ ਘਬਰਾਇਆ ਹੋਇਆ ਲੱਗਦਾ, ਸ਼ਬਦ ਵਿੱਚ ਜੁੜਨ ਵਾਲੇ ਨੂੰ ਘਬਰਾਹਟ ਕਰ ਦੀ, ਕਿੱਥੇ ਗਈ ਧੀਰੀ? ਤੇ ਕਹਿਣ ਲੱਗੇ, ਸਤਿਗੁਰੂ ਮੈਂ ਕੀ ਕਰਾਂ, ਉਹ ਸਾਹਮਣੇ ਵੇਖੋ ਭੁੱਖਾ ਵਿਗਿਆੜ ਬੈਠਾ ਵੀ ਮੇਰੀ ਸਾਰੀ ਕਲਪਨਾ ਮੈਂ ਤਾਂ ਉਹਦੇ ਕ ਨਹੀਂ ਵੇਖੀ ਗਿਆ ਵੀ ਹੁਣ ਆਇਆ ਮੇਰੇ ਵੱਲ ਹੁਣ ਆਇਆ, ਪਰ ਸਤਿਗੁਰੂ ਜੀ ਬੜਾ ਇੱਕ ਕੌਤਕ ਹੋਇਆ। ਮਰਦਾਨਿਆਂ ਕੀ ਹੋਇਆ? ਕਹਿੰਦੇ ਜੀ ਕੌਤਕ ਇਹ ਹੋਇਆ ਵੀ ਇਹ ਭੁੱਖਾ ਵਿਗਿਆੜ ਹੈ, ਮ੍ਰਿਤਕ ਸਰੀਰ ਇਹਨੂੰ ਮਿਲ ਗਿਆ, ਮਾਸ ਮਿਲ ਗਿਆ, ਇਹਨੇ ਦੇ ਪੈਰ ਸੁੰਘੇ, ਹੱਥ ਸੁੰਘੇ, ਮੱਥਾ ਸੁੰਘਿਆ, ਪਰ ਖਾਧਾ ਕਿਤੋਂ ਨਹੀਂ ਹੈ, ਪਰ ਬੜੇ ਆਰਾਮ ਨਾਲ ਬਹਿ ਗਿਆ। ਜਦੋਂ ਇਹਨੇ ਇਸ ਨੂੰ ਨਹੀਂ ਖਾਧਾ ਫਿਰ ਮੈਨੂੰ ਵੀ ਥੋੜੀ ਜਿਹੀ ਤਸੱਲੀ ਹੋ ਗਈ ਵੀ ਸ਼ਾਇਦ ਇਹ ਹੁਣ ਮੈਨੂੰ ਨਹੀਂ ਖਾਊਗਾ, ਪਰ ਇਹਨੇ ਖਾਧਾ ਕਿਉਂ ਨਹੀਂ? ਇਹਦੀ ਹਾਲਤ ਲੱਗਦੀ ਹੈ ਵੀ ਬਹੁਤ ਭੁੱਖ ਹੈ। ਮਹਾਰਾਜ ਕਹਿੰਦੇ, ਮਰਦਾਨਿਆਂ ਇਹਨੂੰ ਕਈ ਦਿਨ ਤੇ ਕਈ ਰਾਤਾਂ ਹੋ ਗਈਆਂ, ਇਹਨੂੰ ਸ਼ਿਕਾਰ ਨਹੀਂ ਮਿਲਿਆ। ਕਹਿੰਦੇ ਜੀ ਫਿਰ ਇਹਨੇ ਖਾਧਾ ਕਿਉਂ ਨਹੀਂ? ਕਹਿੰਦੇ ਤੇਰੀ ਰਬਾਬ ਦੀ ਕਰਾਮਾਤ ਹੈ। ਰਬਾਬ ਦੀ ਕੀ ਕਰਾਮਾਤ ਹੈ? ਕਹਿੰਦੇ ਤੂੰ ਰਬਾਬ ਵਜਾਈ ਤੇ ਇਹਦੇ ਤੇ ਨਿਰੰਕਾਰ ਦੀ ਸਿਫਤ ਸਲਾਹ ਦਾ ਸ਼ਬਦ ਗਾਵਿਆ, ਉਹ ਬਾਣੀ ਨੇ ਇਹਦੇ ਹਿਰਦੇ ਦੇ ਵਿੱਚ ਚਾਨਣਾ ਦੇ ਦਿੱਤਾ। ਅੱਜ ਤੱਕ ਅੰਧਕਾਰ ਦੇ ਵਿੱਚ ਸੀ, ਇਹ ਬਾਣੀ ਕੰਨਾਂ ਕੀ ਭੁੱਖੇ ਵਿਗਿਆੜ ਦੇ ਅੰਦਰ ਚਲੀ ਗਈ, ਇਹਨੂੰ ਰੋਸ਼ਨੀ ਦੇ ਦਿੱਤੀ, ਇਹ ਚਾਨਣੇ ਵਿੱਚ ਆ ਗਿਆ। ਅੱਜ ਤੱਕ ਜਿੰਨਾ ਮਾਸ ਨੇ ਖਾਧਾ, ਜਿੰਨੇ ਸ਼ਿਕਾਰ ਕੀਤੇ ਉਹ ਅੰਧੇਰੇ ਚ ਕੀਤੇ ਸੀ। ਸ਼ੁਰੂ ਚ ਬੇਨਤੀ ਕੀਤੀ ਸੀ ਨਾ ਵੀ ਸਾਡਾ ਹਰ ਕਰਤਵ ਜਿਹੜਾ ਉਹ ਚਾਨਣੇ ਚ, ਜਿਵੇਂ ਸੰਸਾਰੀ ਕਾਰਜ ਜਿੰਨੇ ਵੀ ਉਹ ਸਾਰੇ ਅੰਧੇਰੇ ਚ ਕੋਈ ਕੰਮ ਨਹੀਂ ਸੀ ਕਰ ਸਕਦੇ। ਬਾਥਰੂਮ ਤੱਕ ਜਾਣ ਵਾਸਤੇ ਵੀ ਲਾਈਟ ਦੀ ਲੋੜ ਹੈ, ਸਾਨੂੰ ਟਾਈਮ ਦੇਖਣਾ ਤਾਂ ਵੀ ਲਾਈਟ ਦੀ ਲੋੜ ਹੈ, ਥਾਂ ਥਾਂ ਤੇ ਲੋੜ ਹੈ ਥਾਂ ਥਾਂ ਤੇ, ਖਾਣ ਦੇ ਵਿੱਚ ਵੀ, ਪਹਿਨਣ ਦੇ ਵਿੱਚ ਵੀ, ਬੋਲਣ ਦੇ ਵਿੱਚ ਵੀ, ਗੁਰਦੁਆਰੇ ਜਾਣ ਵਿੱਚ ਵੀ, ਕਾਰੋਬਾਰ ਕਰਨ ਦੇ ਵਿੱਚ ਵੀ ਸਾਨੂੰ ਚਾਨਣਾ ਚਾਹੀਦਾ। ਸੰਸਾਰਕ ਚਾਨਣੇ ਤੋਂ ਇਲਾਵਾ ਸਾਨੂੰ ਗੁਰਬਾਣੀ ਦਾ ਚਾਨਣਾ ਚਾਹੀਦਾ, ਨਹੀਂ ਤਾਂ ਫਿਰ ਕਾਰਜ ਜਿਹੜਾ ਹੈ ਉਹ ਗਲਤ ਹੋਏਗਾ। ਅਸੀਂ ਆਪਣੇ ਤਰੀਕੇ ਨਾਲ ਕਰਾਂਗੇ, ਅਗਿਆਨ ਵਿੱਚ ਹੋਏਗਾ। ਮਰਦਾਨੇ ਅੱਜ ਤੱਕ ਇਹ ਅੰਧੇਰੇ ਚ ਖਾਂਦਾ ਰਿਹਾ ਪਰ ਅੱਜ ਚਾਨਣਾ ਹੋ ਗਿਆ। ਕਹਿਣ ਲੱਗਾ ਜੀ ਮੈਂ ਸਮਝਿਆ ਨਹੀਂ, ਮਰਦਾਨੇ ਆ ਇਹ ਸ਼ਬਦ ਨੇ ਦੇ ਹਿਰਦੇ ਵਿੱਚ ਗਿਆਨ ਪੈਦਾ ਕਰ ਦਿੱਤਾ, ਇਹਨੂੰ ਚੰਗਾ ਔਰ ਮਾੜਾ ਸਮਝਣ ਦੀ ਅਕਲ ਜਿਹੜੀ ਹੈ ਗੁਰਬਾਣੀ ਦੇ ਸ਼ਬਦ ਤੋਂ ਬਾਅਦ ਆ ਗਈ। ਖਾਣ ਯੋਗ ਕਿਹੜਾ ਨਹੀਂ ਖਾਣ ਯੋਗ ਕਿਹੜਾ, ਇਹਨੇ ਇਸ ਮ੍ਰਿਤਕ ਦੇ ਆ ਕੇ ਪੈਰ ਸੁੰਘੇ। ਸ਼ਬਦ ਤੋਂ ਬਾਅਦ ਇਹਨੇ ਪੈਰ ਸੁੰਘੇ ਵੀ ਕਦੇ ਇਹਨਾਂ ਪੈਰਾਂ ਨਾਲ ਚੱਲ ਕੇ ਕਿਸੇ ਮਹਾਂਪੁਰਸ਼ ਦੇ ਬੰਦਗੀ ਵਾਲੇ ਦੇ ਸਤਸੰਗਤ ਵਿੱਚ ਗਿਆ ਹੋਵੇ, ਕਿਤੇ ਗੁਰੂ ਪੀਰਾਂ ਦੇ ਅਸਥਾਨਾਂ ਤੇ ਗਿਆ ਹੋਵੇ, ਤੀਰਥ ਯਾਤਰਾ ਤੇ ਗਿਆ ਹੋਵੇ, ਇਹਦੇ ਪੈਰ ਪਵਿੱਤਰ ਹੋਣਗੇ। ਜੇ ਨਿਖਿਤ ਮਾਸ ਖਾਧਾ ਤਾਂ ਮੈਂ ਪਹਿਲਾਂ ਹੀ ਬਹੁਤ ਗਲਤ ਜੋਨ ਵਿੱਚ ਹਾਂ, ਕਿਤੇ ਐਸਾ ਨਾ ਹੋਵੇ ਮੁੜ ਕੇ ਇਹ ਮਾਸ ਗਲਤ ਖਾ ਕੇ ਮੈਨੂੰ ਇਥੋਂ ਹੋਰ ਮਾੜੀ ਜੋਨ ਲੱਗ ਕੇ ਮਿਲ ਜਾਏ। ਖਾਣੇ ਦੇ ਆਧਾਰ ਤੇ ਬੜਾ ਨੁਕਸਾਨ ਤੇ ਬੜਾ ਫਾਇਦਾ, ਦੋ ਗੱਲਾਂ, ਖਾਣਾ ਗਲਤ ਹੈ, ਨੁਕਸਾਨ ਹੋਏ। ਇਹ ਜਿਹੜਾ ਮਰਿਆ ਪਿਆ ਪ੍ਰਾਣੀ, ਇਹ ਸਾਰੀ ਜ਼ਿੰਦਗੀ ਕਦੇ ਵੀ ਸਤਸੰਗਤ ਵਿੱਚ ਪੈਰਾਂ ਨਾਲ ਚੱਲ ਕੇ ਨਹੀਂ ਸੀ ਰਿਹਾ, ਇਸ ਕਰਕੇ ਇਹਦੇ ਪੈਰ ਖਾਣ ਯੋਗ ਨਹੀਂ ਸਨ। ਇਹ ਪਹਿਚਾਨ ਇਸ ਨੂੰ ਹੋ ਗਈ। ਫਿਰ ਇਹਨੇ ਆ ਕੇ ਇਸ ਮ੍ਰਿਤਕ ਦੇ ਹੱਥ ਸੁੰਘੇ। ਇਹਨਾਂ ਹੱਥਾਂ ਨਾਲ ਕਦੇ ਦਾਨ ਪੁੰਨ ਕਰਕੇ ਹੱਥ ਪਵਿੱਤਰ ਹੋਏ ਹੋਣ। ਸੰਸਕ੍ਰਿਤ ਦੀ ਇੱਕ ਛੋਟੀ ਜਿਹੀ ਸੁਰਤੀ ਹੈ, ਹਸਤੋ ਪਵਿੱਤਰੰ ਜਦੀ ਦਾਨ ਪੁੰਨਿਅਮ, ਪਾਦੋ ਪਵਿੱਤਰੰ ਜਦੀ ਤੀਰਥ ਯਾਤਰਾ, ਹਿਰਦਿਅਮ ਪਵਿੱਤਰੰ, ਹਿਰਦਾ ਕਿਵੇਂ ਪਵਿੱਤਰ ਹੈ, ਜੀਵ ਕਿਵੇਂ ਪਵਿੱਤਰ ਹੁੰਦੀ ਹੈ, ਮੁਖਿਅਮ ਪਵਿੱਤਰੰ ਜਦੀ ਰਾਮ ਨਾਮ, ਹਿਰਦਿਅਮ ਪਵਿੱਤਰੰ ਜਦੀ ਬ੍ਰਹਮ ਨਿਸ਼ਠਾ। ਪੈਰ ਪਵਿੱਤਰ ਹੋਣਗੇ ਸਤਸੰਗਤ ਦੇ ਚੱਲਣ ਦੇ ਨਾਲ, ਹੱਥ ਪਵਿੱਤਰ ਹੋਣਗੇ ਦਾਨ ਔਰ ਪੁੰਨ ਕਰਨ ਦੇ ਨਾਲ, ਜੀਵ ਪਵਿੱਤਰ ਹੋਏਗੀ ਪਰਮੇਸ਼ਰ ਦਾ ਨਾਮ ਜਪਣ ਦੇ ਨਾਲ, ਹਿਰਦਾ ਪਵਿੱਤਰ ਹੋਏਗਾ ਜਦੋਂ ਬ੍ਰਹਮ ਦਾ ਨਿਸ਼ਚਾ ਹੋ ਗਿਆ ਹਿਰਦੇ ਦੇ ਵਿੱਚ। ਕਿਥੋਂ ਇਸ ਕਰਕੇ ਕਹਿੰਦੇ ਮਰਦਾਨਿਆਂ, ਇਹ ਪ੍ਰਾਣੀ ਐਸਾ ਹੈ ਵੀ ਇਹਦੇ ਹੱਥ ਸਾਰੀ ਜ਼ਿੰਦਗੀ ਕਦੇ ਫੁੱਟੀ ਕੌੜੀ ਦਾਨ ਨਹੀਂ ਕੀਤੀ ਇਸ ਬੰਦੇ, ਕਦੇ ਨਹੀਂ। ਕਦੇ ਕਦੇ ਜ਼ਿੰਦਗੀ ਦੇ ਵਿੱਚ ਅਜਿਹੇ ਪੁਰਸ਼ਾਂ ਦੇ ਦਰਸ਼ਨ ਵੀ ਹੋ ਜਾਂਦੇ ਨੇ ਜਿਨ੍ਹਾਂ ਤੋਂ ਇੱਕ ਪੱਖ ਦਾ ਗਿਆਨ ਉਹਨਾਂ ਦੇ ਕੋਲੋਂ ਵੀ ਹੋ ਜਾਂਦਾ, ਅਗਿਆਨੀ ਲੋਕਾਂ ਦੇ ਕੋਲੋਂ ਵੀ। ਬਹੁਤ ਸਾਲ ਪੁਰਾਣੀ ਬਾਤ ਹੈ, ਮੈਂ ਇੱਕ ਅਜਿਹਾ ਵਿਅਕਤੀ ਮੈਨੂੰ ਮਿਲਿਆ, ਉਹਦੇ ਬਾਰੇ ਦੱਸਣ ਵਾਲਿਆਂ ਨੇ ਦੱਸਿਆ ਵੀ ਏਸ਼ੀਆ ਦਾ ਸਭ ਤੋਂ ਵੱਡਾ ਦੁੱਧ ਦਾ ਵਪਾਰੀ ਹੈ, ਏਸ਼ੀਆ, ਹਿੰਦੁਸਤਾਨ ਦਾ ਵੀ ਏਸ਼ੀਆ ਦਾ। ਉਹਨਾਂ ਸਮਿਆਂ ਦੇ ਵਿੱਚ, ਅੱਜ ਤੋਂ ਬਹੁਤ ਸਾਲ, 10 ਸਾਲ ਤੋਂ ਵੀ ਵੱਧ ਪੁਰਾਣੀ ਬਾਤ ਹੈ, 20,000 ਮੱਝ ਦੁੱਧ ਦੇਣ ਵਾਲੀ ਉਹਦੇ ਬੂਹੇ ਤੇ ਸੀ, ਆਪਣੇ ਟੋਭੇ ਸੀ ਪੱਟੇ ਹੋਏ ਮੱਝਾਂ ਨੂੰ ਨਹਾਉਣ ਵਾਸਤੇ। ਉਹਨਾਂ ਸਮਿਆਂ ਚ 100 ਟੈਂਕਰ ਸੀ ਉਹਦੇ ਕੋਲ ਤੇਲ ਵਾਲਾ, ਉਹਨੂੰ ਹਰ ਰੋਜ਼ ਦੀ 1,00,000 ਰੁਪਈਆ ਬਚਤ ਸੀ। ਪਰ ਹੁਣ ਦੂਆ ਪਾਸਾ ਸੁਣਾਉਂਦਾ, ਬਾਬਾ ਠਾਕੁਰ ਸਿੰਘ ਜੀ ਨੂੰ ਤੇ 2-3 ਹੋਰ ਮਹਾਤਮਾ ਨੂੰ ਸਮੇਤ ਮੇਰੇ ਸਰੀਰ ਦੇ ਉਹਨੇ ਭੋਜਨ ਛਕਾਉਣ ਦਾ ਨਿਉਂਦਾ ਦੇ ਦਿੱਤਾ, ਪ੍ਰਸ਼ਾਦਾ ਛਕਿਆ ਤੇ ਅਰਦਾਸ ਹੋਈ। ਉਹ ਕਹਿੰਦੇ ਜਿਵੇਂ ਵੀ ਪਰਮੇਸ਼ੁਰ ਦਾ ਦਾਣਾ ਪਾਣੀ, ਉਹਦੇ ਨਾਂ ਦੀ ਅਰਦਾਸ ਹੋਣੀ ਹੈ, ਟਹਿਲ ਭਾਵਨਾ ਜਿਹੜੀ ਕਿਸੇ ਦੀ ਉਹਦੀ ਅਰਦਾਸ ਹੋਣੀ, ਭਾਵਨਾ ਦੀ ਹੋਣੀ। ਜਦੋਂ ਫਿਰ ਉਹਨੇ ਲਿਆ ਕੇ ਬਾਬਾ ਠਾਕੁਰ ਸਿੰਘ ਜੀ ਨੂੰ ਕੰਬਲ ਭੇਟ ਕੀਤਾ, ਤੁਸੀਂ ਯਕੀਨ ਕਰਿਓ ਵੀ ਕੰਬਲ ਭੇਟ ਉਹਨੇ ਕੀਤਾ ਤੇ ਸ਼ਰਮ ਮੈਨੂੰ ਦੇਖਣ ਵਾਲੇ ਨੂੰ ਆ ਰਹੀ ਸੀ ਤੇ ਹੋਰ ਨੂੰ ਵੀ ਕਈਆਂ ਨੂੰ ਆ ਰਹੀ ਸੀ। ਅਜਿਹਾ ਕੰਬਲ ਜਿਹਾ ਜਿਹਾ ਆਪਾਂ ਕਿਸੇ ਗਰੀਬ ਕੰਗਾਲ ਨੂੰ ਨਹੀਂ ਦੇ ਸਕਦੇ, ਜਮਾਂ ਜਿਵੇਂ ਬੋਰੀ ਦੀ ਹੁੰਦੀ ਹੈ, ਜਿਹੜੀ ਏਦੋਂ ਸਸਤਾ ਕੰਬਲ ਦੁਨੀਆ ਚ ਹੋਰ ਬਣ ਨਹੀਂ ਸਕਦਾ ਜਿਹੜਾ ਉਹਨੇ ਭੇਟ ਕੀਤਾ। ਏਦੋਂ ਸਸਤਾ ਕੰਬਲ ਮੈਂ ਦੇਖਿਆ ਵੀ ਨਹੀਂ ਹੋਰ ਕਿਤੇ ਦੇਖਿਆ ਹੋਵੇ। ਉਹ ਬਾਬਾ ਠਾਕੁਰ ਸਿੰਘ ਸੋਚਿਆ ਮਨਾ, 1,00,000 ਰੁਪਏ ਦੀ ਬਚਤ ਵਾਲੇ ਦਾ ਇਹ ਹਾਲ ਕਿਉਂ? ਬੜੀ ਦੇਰ ਤੱਕ ਸਮਝ ਨਾ ਆਈ, ਫਿਰ ਬਾਤ ਸਮਝ ਵਿੱਚ ਆਈ ਕਿ ਪਿਛਲਾ ਦਾਨ ਪੁੰਨ ਕੀਤੇ ਹੋਏ ਦੇ ਨਾਲ ਇਹਨੂੰ ਬਹੁਤ ਮਾਇਆ ਮਿਲ ਗਈ ਤੇ ਹੁਣ ਆਉਂਦੇ ਜਨਮ ਚ ਅਜਿਹੇ ਨਰਕ ਚ ਸਿੱਟਣਾ ਪਰਮਾਤਮਾ ਨੇ, ਇਹਦੇ ਕੋਲ ਸਭ ਕੁਛ ਖੋ ਦੇਣਾ, ਕਿਉਂਕਿ ਦਾਨ ਪੁੰਨ ਦੇ ਪ੍ਰਭਾਵ ਨਾਲ ਤਾਂ ਇਹਨੂੰ ਆਉਂਦੇ ਜਨਮ ਚ ਵੀ ਸਹੂਲਤਾਂ ਮਿਲ ਰਹੀਆਂ ਸੀ, ਉਧਰੋਂ ਇਹਦੇ ਹੱਥ ਬੰਨ ਦਿੱਤੇ। ਇਸ ਕਰਕੇ ਮਰਦਾਨੇ ਦੇ ਹੱਥ ਪਵਿੱਤਰ ਨੇ, ਇਹਨਾਂ ਹੱਥਾਂ ਨੇ ਕਦੇ ਸੰਗਤ ਦੇ ਝੂਠੇ ਭਾਂਡੇ ਨਹੀਂ ਮਾਂਜੇ, ਇਹਨਾਂ ਹੱਥਾਂ ਨੇ ਕਦੇ ਕਿਸੇ ਦਾ ਭਲਾ ਨਹੀਂ ਕੀਤਾ, ਕਦੇ ਗਰੀਬ ਦੀ ਸਹਾਇਤਾ ਨਹੀਂ ਕੀਤੀ, ਦਾਨ ਪੁੰਨ ਨਹੀਂ ਕੀਤਾ, ਇਸ ਕਰਕੇ ਇਹਦੇ ਹੱਥ ਵੀ ਖਾਣ ਯੋਗ ਨਹੀਂ ਸੀ। ਕਹਿੰਦੇ ਜੀ ਫਿਰ ਇਹਨੇ ਸਿਰ ਸੁੰਘਿਆ, ਕਹਿੰਦੇ ਸਿਰੇ ਸਿਰੀ ਸੁੰਘਿਆ ਸੀ ਕਿਤੇ ਭੁੱਲ ਭੁਲੇਖੇ ਕਿਸੇ ਮਹਾਂਪੁਰਸ਼ ਨੂੰ ਮੱਥੇ ਹੀ ਟੇਕਿਆ ਹੋਵੇ, ਕਿਸੇ ਨਾਮ ਜਪਣ ਵਾਲੇ ਦੇ ਅੱਗੇ ਝੁਕਿਆ ਹੋਵੇ। ਪਰ ਮਰਦਾਨਿਆ ਇਹ ਐਸਾ ਸਾਖਤ ਪੁਰਸ਼ ਸੀ, ਉਹ ਇਹ ਸਾਖਤ ਬੱਬਰਾ ਮਰ ਗਿਆ, ਕੋਈ ਨਾ ਲਹਿਆ ਨਾ। ਮਰਦਾਨਾ ਬੜਾ ਹੈਰਾਨ ਹੋਇਆ ਪਾਤਸ਼ਾਹ, ਇੱਕ ਸ਼ਬਦ ਸੁਣ ਕੇ ਇਸ ਭੁੱਖੇ ਬਘਿਆੜ ਨੂੰ ਇੰਨਾ, ਕਹਿੰਦੇ ਇਹ ਨਿਰੰਕਾਰ ਦੀ ਬਾਣੀ ਹੈ, ਇਹਦੀ ਆਪਣੀ ਤਾਸੀਰ ਹੈ, ਇਹ ਪਸ਼ੂਆਂ ਨੂੰ ਕੀ, ਪੰਛੀਆਂ ਨੂੰ ਕੀ, ਇਹ ਪ੍ਰੇਤਾਂ ਨੂੰ ਵੀ ਤਾਰ ਦਿੰਦੀ ਹੈ। ਪਸ਼ੂ ਪ੍ਰੇਤ ਮੁਗਧ ਕਰਤਾ ਹੈ, ਪਾਹਨ ਨੂੰ ਪਾਰ ਦਿੱਤਾ, ਇਹ ਪੱਥਰਾਂ ਨੂੰ ਤਾਰਨ ਵਾਲੀ ਹੈ। ਕਹਿਣ ਲੱਗੇ ਫਿਰ ਸਤਿਗੁਰੂ ਇਹ ਵਿਚਾਰੇ ਦਾ ਕੀ ਬਣੂਗਾ, ਹੁਣ ਇਹਨੂੰ ਸੱਤਾਂ ਦਿਨਾਂ ਨੂੰ ਭੋਜਨ ਮਿਲਿਆ ਸੀ, ਇਹ ਤਾਂ ਵਿਚਾਰਾ ਭੁੱਖ ਨਹੀਂ ਮਰ ਜਾਊ। ਕਹਿਣ ਲੱਗੇ ਮਰਦਾਨਿਆ ਇਹਦਾ ਆਵਣਾ ਜਾਣਾ ਖਤਮ ਹੋ ਗਿਆ, ਇਹਦੇ ਤੇ ਨਿਰੰਕਾਰ ਦੀ ਦ੍ਰਿਸ਼ਟੀ ਹੋ ਗਈ, ਇਹਨੇ ਅਕਾਲ ਪੁਰਖ ਦੀ ਬਾਣੀ ਦਾ ਸ਼ਬਦ ਬੜੇ ਧਿਆਨ ਨਾਲ ਸੁਣ ਲਿਆ, ਏਕ ਅੱਖਰ ਹਰ ਮਨ ਵਸ ਨਾਨਕ ਹੋਤ ਨਿਹਾਲ। ਲੈ ਹੁਣ ਤੇਰੇ ਸਾਹਮਣੇ ਹੀ ਲਿਖਾਉਂਦੇ ਵੀ ਇਹਦਾ ਕੀ ਬਣ ਲੱਗੇ। ਗੁਰੂ ਬਾਬਾ ਜੀ ਉੱਠੇ, ਆਪਣੀ ਦ੍ਰਿਸ਼ਟੀ ਉਹਦੇ ਵੱਲ, ਨਾਨਕ ਨਦਰੀ ਨਦਰ ਨਿਹਾਲ ਕਿਰਪਾ ਕਠਾਕ ਅਵਲੋਕਨ ਕੀ, ਦਾਸ ਤਾਂ ਦੁੱਖ ਵਿਦਾਰੇ, ਮਿਹਰ ਭਰਿਆ ਗੁਰਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਮਰਿਆਈਆਂ, ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ, ਉਹ ਉਸੇ ਵੇਲੇ ਆਪਣੀ ਦੇਹ ਨੂੰ ਉਹਨੇ ਕਿਸ਼ਨ ਵਿੱਚ ਜਾ ਲਿਆ। ਬਘਿਆੜ ਦੇਹ ਨੂੰ ਤਿਆਗ ਕੇ ਉਹਦੇ ਚੋਂ ਪ੍ਰਕਾਸ਼ ਦਾ ਇੱਕ ਸਰੀਰ ਨਿਕਲਿਆ, ਜਿਹੜਾ ਸਾਡੇ ਸਰੀਰ ਨੂੰ ਛੱਡ ਕੇ, ਇਹਨੂੰ ਮ੍ਰਿਤਕ ਛੱਡ ਕੇ ਨਿਕਲਦਾ, ਉਹਦੀ ਵਾਕ ਕਰਦਾ। ਮੇਰੇ ਕੋਲ ਇੱਕ ਮਾਤਾ ਦਾ ਕਾਪੀ ਚ ਨੋਟ ਕੀਤਾ, ਉਹਦਾ ਨਾਮ ਵੀ, ਉੱਥੇ ਇੱਕ SGPC ਦਾ ਮੈਂਬਰ ਵੀ ਹਾਜ਼ਰ ਸੀ। ਪੰਜਾਬ ਦੀ ਗੱਲ ਹੈ ਕਿ ਮਾਤਾ ਦੀ ਚਿਖਾ ਦੇ ਵਿੱਚੋਂ ਤਕਰੀਬਨ ਉੱਥੇ 20-50-100 ਬੰਦੇ ਦੇਖਦੇ ਸੀ, ਇਹ ਨਹੀਂ ਵੀ ਇੱਕ ਅੱਧੇ ਦੀ ਬਾਤ ਹੈ, ਉਹਦੇ ਵਿੱਚੋਂ ਪ੍ਰਕਾਸ਼ ਰੂਪ ਹੋਰ ਕੁਛ ਨਹੀਂ। ਉਹ ਕਹਿੰਦਾ ਮੈਂ ਉੱਥੇ ਹਾਜ਼ਰ ਸੀ, ਇਹਨੇ ਮੈਨੂੰ ਦੱਸਿਆ, ਕਹਿੰਦਾ ਇੱਕ ਪ੍ਰਕਾਸ਼ ਨਿਕਲਿਆ ਜਿਹੜਾ ਅਸੀਂ ਸਾਰਿਆਂ ਨੇ ਵੇਖਿਆ, ਉਹ ਪ੍ਰਕਾਸ਼ ਨੇ ਗੇੜਾ ਵੀ ਕੱਢਿਆ, ਰੌਣ ਵੀ ਲਾਇਆ, ਉਦੋਂ ਬਾਅਦ ਆਕਾਸ਼ ਨੂੰ ਜਾਂਦਾ ਜਾਂਦਾ ਬਿਲਕੁਲ ਆਕਾਸ਼ ਵਿੱਚ ਖੋਇਆ ਗਿਆ। ਉਹ ਸੂਖਮ ਸਰੀਰ ਹੈ, ਕਿਤੇ ਕਿਤੇ ਚਮਤਕਾਰ ਹੋ ਜਾਣਾ ਅਣਕਥਨੀ ਨਹੀਂ, ਪਰ ਉਹ ਅੱਖਾਂ ਨੂੰ ਦਿਸਣ ਵਾਲਾ ਵੀ ਨਹੀਂ। ਗੁਰੂ ਸਾਹਿਬ ਦੀ ਕਿਰਪਾ ਕਰਕੇ ਉਹਦਾ ਉਧਾਰ ਕੀਤਾ, ਔਰ ਨਾਲ ਇਤਿਹਾਸ ਦੇ ਵਿੱਚ ਇਹ ਸਾਖੀ ਜਿਹੜੀ ਹੈ ਮਰਦਾਨੇ ਦੇ ਪੁੱਛਣ ਤੋਂ ਕਥਨ ਵਿੱਚ ਆਉਣ ਕਰਕੇ ਦਰਜ ਹੋ ਗਈ ਕਿ ਜਿਹੜੀ ਹੈ ਜਿਹੜਾ ਸਤਸੰਗਤ ਵੱਲ ਨਾ ਜਾਵੇ, ਉਹਦੇ ਪੈਰ ਪਵਿੱਤਰ ਨਹੀਂ, ਉਹਦੇ ਹੱਥ ਪਵਿੱਤਰ ਨਹੀਂ, ਉਹਦਾ ਸਿਰ ਪਵਿੱਤਰ ਨਹੀਂ। ਹੁਣ ਤੁਸੀਂ ਕਿਸੇ ਨਾਸਤਕ ਨੂੰ ਸੁਣਾ ਦਿਓ, ਉਹ ਕਹੂਗਾ ਚੰਗਾ ਹੋਇਆ ਜੀ, ਤੁਹਾਡੇ ਵਰਗਾ ਆਉਂਦਾ ਵੀ ਖਾ ਹੀ ਜਾਣਾ ਸੀ ਉਹਨੇ, ਜਿਵੇਂ ਪੈਰ ਤਾਂ ਬਚ ਗਏ, ਪੈਰ ਬਚ ਗਏ, ਉਹ ਤਾਂ ਮ੍ਰਿਤਕ ਸਰੀਰ ਦੇ ਉਹਨੇ। ਇਹ ਤਾਂ ਆਪਣੇ ਆਪਣੇ ਤਰੀਕੇ ਨਾਲ ਸਮਝਣੀਆਂ, ਜਿਵੇਂ ਵੀ ਸਮਝਣੀਆਂ ਤਾਂ। ਇਸ ਕਰਕੇ ਸਤਸੰਗਤ ਦੇ ਅੰਦਰ ਆਉਣ ਦੇ ਨਾਲ ਸਾਡਾ ਸਾਰਾ ਸਰੀਰ ਪਵਿੱਤਰ ਹੁੰਦਾ ਹੈ। ਧੰਨ ਧੰਨ ਸਤਸੰਗਤ ਜਿੱਤ ਹਰ ਰਸ ਪਾਇਆ, ਮੇਰੇ ਜਨ ਨਾਨਕ ਨਾਮ ਪ੍ਰਕਾਸ਼, ਨਾਮ ਦਾ ਪ੍ਰਕਾਸ਼ ਹਿਰਦੇ ਚ ਹੁੰਦਾ। ਆਓ ਅਦਿੱਤੀ ਸਮਾਪਤੀ ਕੱਲ